ਰਾਖਾ ਪ੍ਰਭ ਤਾਕਾ ਕੀਨੋ ਬੜੋ ਕੱਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਐਸੇ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਅੰਦਰ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਮ ਗੁਰ ਗਮ ਹਰ ਦਮ ਨਹ ਜਮ ਹਰ ਕੰਠ ਨਾਨਕ ਉਰ ਹਾਰੀ ਰੇ ਐਸੇ ਸਤਿਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਮਾਣੇ ਵਿਚ ਇਕ ਪਠਾਣ ਦੀ ਗੜੀ ਦੇ ਵਿਚ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਹੈ। ਇਸ ਮੁਸਲਮਾਨ ਪਠਾਣ ਨੇ ਸਤਿਗੁਰਾਂ ਦੀ ਬੜੀ ਟਹਿਲ ਕੀਤੀ ਹੈ, ਸੇਵਾ ਕੀਤੀ ਹੈ। ਹਾਲਾਂਕਿ ਸਰਕਾਰੀ ਸਿਪਾਹੀ ਸਤਿਗੁਰਾਂ ਨੂੰ ਲੱਭਦਿਆਂ ਲੱਭਦਿਆਂ ਇਹਦੇ ਘਰ ਤੱਕ ਵੀ ਆ ਪਹੁੰਚੇ, ਪਰ ਇਹਨੇ ਉਹਨਾਂ ਸਿਪਾਹੀਆਂ ਨੂੰ ਤਾੜਨਾ ਕਰਕੇ ਆਪਣੇ ਦਰਵਾਜ਼ੇ ਤੋਂ ਵਾਪਸ ਮੋੜ ਦਿੱਤਾ। ਦੋ ਰਾਤਾਂ ਤੇ ਇਕ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਪਠਾਣ ਦੀ ਗੜੀ ਵਿਚ ਰਹੇ ਔਰ ਦੂਸਰੇ ਦਿਨ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸਮਾਣੇ ਤੋਂ ਚਾਲਾ ਪਾਇਆ। ਸਮਾਣੇ ਤੋਂ ਚੱਲ ਕੇ 3 ਕੁ ਮੀਲ ਦੀ ਵਾਟ ਤੇ ਕਰਹਾਲੀ ਨਗਰ ਹੈ, ਇੱਥੇ ਉਤਰੇ ਨੇ। ਕਰਹਾਲੀ ਉਹ ਨਗਰ ਹੈ ਜਿੱਥੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਚਰਨ ਪਾਏ ਹਨ ਔਰ 6ਵੇਂ ਪਾਤਸ਼ਾਹ ਨੇ ਇੱਥੇ ਵਰਦਾਨ ਵੀ ਦਿੱਤਾ ਸੀ ਕਿ ਜਿਸ ਮਾਈ ਭਾਈ ਨੂੰ ਕੋਈ ਚਮੜੀ ਦਾ ਰੋਗ ਹੋਵੇ ਉਹ ਕਰਹਾਲੀ ਸਾਹਿਬ ਸਰੋਵਰ ਵਿਚ ਆ ਕੇ ਇਸ਼ਨਾਨ ਕਰੇ, ਉਹਦੇ ਚਮੜੀ ਦੇ ਰੋਗ ਨਿਵਰਤ ਹੋਣਗੇ। ਅੱਜ ਵੀ ਉੱਥੇ ਸੈਂਕੜੇ ਸੰਗਤਾਂ ਹਾਜ਼ਰੀਆਂ ਭਰਦੀਆਂ। 9ਵੇਂ ਪਾਤਸ਼ਾਹ ਜੀ ਮਹਾਰਾਜ ਇੱਕ ਰਾਤ ਇੱਥੇ ਰਹੇ ਨੇ। ਅਗਲੇ ਦਿਨ ਇੱਥੋਂ ਚੱਲ ਕੇ ਮਹਾਰਾਜ ਜੀ ਚੀਕੇ ਪਹੁੰਚੇ ਹਨ। ਚੀਕਾ ਨਗਰ, ਇੱਥੇ ਸਤਿਗੁਰਾਂ ਦਾ ਉਤਾਰਾ ਹੋਇਆ ਹੈ। ਇੱਥੇ ਗੁਰੂ ਘਰ ਦਾ ਇੱਕ ਮਸੰਦ ਰਹਿੰਦਾ, ਇਹਦਾ ਨਾਂ ਭਾਈ ਗਲੋਰਾ ਹੈ। ਇਹ ਛੋਟਾ ਹੁੰਦਾ ਸੀ ਜਦੋਂ ਇਹਦੇ ਮਾਂ ਬਾਪ ਗੁਜਰ ਗਏ। ਇਹਦੀ ਪਾਲਣਾ 9ਵੇਂ ਪਾਤਸ਼ਾਹ ਨੇ ਕੀਤੀ ਸੀ, ਸਤਿਗੁਰਾਂ ਕੋਲ ਹੀ ਇਹ ਪਲਿਆ ਸੀ ਤੇ ਜਦੋਂ ਜਵਾਨ ਹੋਇਆ ਮਹਾਰਾਜ ਜੀ ਨੇ ਮਾਇਆ ਦੇ ਕੇ ਇਹਨੂੰ ਇਹਦੇ ਨਗਰ ਭੇਜ ਦਿੱਤਾ। ਇਹਦੀ ਸ਼ਾਦੀ ਹੋ ਗਈ ਔਰ ਹਾਂਸੀ ਹਿਸਾਰ ਤੱਕ ਦੇ ਇਲਾਕੇ ਦਾ ਸਤਿਗੁਰਾਂ ਨੇ ਇਹਨੂੰ ਮਸੰਦ ਥਾਪ ਦਿੱਤਾ। ਬੜੀ ਮਾਇਆ ਹੁੰਦੀ ਸੀ ਗੁਰੂ ਘਰ ਦੀ, ਪਰ ਇਹਨੇ ਸਤਿਗੁਰਾਂ ਤੱਕ ਮਾਇਆ ਥੋੜੀ ਪਹੁੰਚਾਣੀ, ਬਹੁਤੀ ਆਪਣੇ ਕੋਲ ਰੱਖਣੀ। ਤੋ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਚੀਕੇ ਆਏ ਨੇ ਗਲੋਰੇ ਦੇ ਕੋਲ, ਜਿੱਥੇ ਮਸੰਦ ਗਲੋਰਾ ਰਹਿੰਦਾ ਹੈ। ਇਹਨੂੰ ਆਪਣਾ ਜਾਣ ਕੇ ਮਹਾਰਾਜ ਜੀ ਦੇ ਕੋਲ ਆਏ ਨੇ, ਕਿਉਂਕਿ ਬੱਚਾ ਸੀ ਜਦੋਂ ਇਹਨੂੰ ਮਹਾਰਾਜ ਜੀ ਨੇ ਆਪਣੇ ਹੱਥੀ ਪਾਲਿਆ ਸੀ, ਇਹਦੀ ਪਰਵਰਿਸ਼ ਕੀਤੀ ਸੀ। ਤੋ ਇਹਨੂੰ ਆਪਣਾ ਜਾਣ ਕੇ ਸਤਿਗੁਰੂ ਜੀ ਇਹਦੇ ਕੋਲ ਉਤਰੇ ਨੇ, ਆਓ महाराज नौवें पातशाह जी दे इतिहास की लड़ी आरंभ करिए। सतगुरां दे पवित्र चरणा दा ध्यान अपने हिरदयां च धारण करिए। एकाग्रता बनाउण वास्ते आखिए जी सतनाम श्री
वाहे गुरु साहिब जी,
सतनाम श्री
वाहे गुरु साहिब जी, दोहरा बालक प्रत पाल्यो हो तो अपन गिलोरा जान।
धन गुरु तेग बहादुर साहब जी ने जेड़ा ये गिलोरा मसंद है ये बच्चा सी जदों सतगुरां ने एदी पालना कीती सी, क्योंकि नौवें पातशाह जी जदों पहले गेड़े आए सी ना मालवे दे दौरे ते उदों भाई गिलोरा बालक सी और इहदे मां बाप गुजर गए सन ते इह गुरु घर आ गया सी, सतगुरां ने इहदी पालना कीती, इस करके हुण भी सतगुरु जी नाले गुरु घर का मसंद भी है। सतगुरां ने इहनू अपने घर का मसंद भी नियुक्त किया होया, तो इहनू अपना बालक जाण के जिस वेले बालक अवस्था च सी सतगुरां ने आप परवरिश कीती है, इहनू पालिया है, इहनू अपना जाण के
उतरे ताए निकेत में शील कृपाल महान।
इनू अपना जान के धन गुरु तेग बहादुर साहब जी एदे घर च उतरे ने, भाई गिलोरे दे घर सतगुरु नौवें पातशाह ने उतारा कीता है। ऐसे सतगुरु जी जो बड़े शील सुभा दे हन, जिन्हां दा बड़ा शील ठंडा सुभा है और बड़े महान कृपालू ते दयालू ने सतगुरु गुरु तेग बहादुर साहब जी, ऐसे कृपालू दयालू सतगुरु जी ने भाई गिलोरे दे घर आ के उतारा कीता है।
जो पाई रुचर प्रियंकड सावन कीन,
भाई गिलोरे ने सतगुरां दी बड़ी सेवा टहल कीती, हालांकि भावें गुरु घर दा मसंद सी, हालांकि माया भी खा जांदा सी, गुरु घर दी विचों बहुत सारी माया अपने कोल रख लैंदा सी, पर दिलों सतगुरां दा सत्कार भी करदा सी। तो कहिंदे भाई गिलोरे ने सतगुरु जी जदों इहदे घर आए, बड़ा सोहना पलंगा डाया, बड़ा सुंदर नवा पलंगा सी, ओह पलंगा सतगुरु सच्चे पातशाह जी महाराज जी लई डसाया है।
छादेओ आस्त्रन तल पीन,
बड़ा सुंदर पलंगा डा के फिर उस पलंगे दे उत्ते बड़ा सोहना बिछोना, बड़ी सोहनी बिछाई कीती, सफेद रंग दी बिछाई। खालसा जी गुरु साहब जी दे जेड़े आसन हन, जिवें अजकल भी सतगुरां दा जिथे सुखासन हुंदा है, सुखासन स्थान ते महाराज जी जिहदे जेड़े वस्त्र विच सुखासन कीता जांदा है, ओ वस्त्र सफेद रंग दा हुंदा। तो उना समयां विच भी सतगुरां दा जेड़ा बिछाणा सी बिछाई सी ओ ज्यादा सफेद रंग दी हुंदी सी। तो धन गुरु तेग बहादुर साहब जी महाराज जी दे वास्ते पलंगा डाह के भाई साहब भाई गिलोरा मसंद ने बड़ी सोहनी बिछाई, उस पलंगे दे उत्ते बिछाई है, बड़ी सुंदर बिछाई है।
हाथ जोड़ फिर बोले ओ सादर,
हाथ जोड़ के बड़े सत्कार नाल बड़े अदब नाल इन्हे सतगुरु सच्चे पातशाह जी महाराज जी दा सत्कार कीता, महाराज जी नू बेनती कीती।
बैठे श्री गुरु तेग बहादुर,
जदों पलंगा डाह दिता उत्ते सोहनी बिछाई बिछा दिती, इन्हें हाथ जोड़ के बेनती कीती, सतगुरु जी आप जी कृपा करके हुण आसन ते विराजमान होवो। एदी बेनती नू प्रवान करदिआं साहिब गुरु तेग बहादुर जी महाराज सच्चे पातशाह जी पलंगे दे उत्ते जिहड़ी बिछाई बिछाई है, उस आसन ते सतगुरु नौवें पातशाह जी महाराज जी बैठे हन।
त्रिण दाने की सेव संभार,
और महाराज जी दे नाल पांच घोड़े होर भी सी, एक घोड़ा सतगुरां दा सी ते पांच घोड़े पांच सिखां दे सन, क्योंकि सतगुरां नाल पांच सिख सन नाल आए हुए, दीवान भाई मती दास जी, भाई सती दास जी, भाई दयाला जी, भाई गुरदत्ता जी और भाई ऊदा जी। ਇਹ ਪੰਜ ਸਿੱਖ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਨਾਲ ਸਨ। ਇਹ ਵੀ ਘੋੜਿਆਂ ਤੇ ਸਵਾਰ ਸੀ। ਇਹਨਾਂ ਦੇ ਘੋੜਿਆਂ ਦਾ ਔਰ ਸਤਿਗੁਰਾਂ ਦੇ ਘੋੜੇ ਦੇ ਦਾਣੇ ਪੱਠੇ ਦਾ ਜਿਹੜਾ ਪ੍ਰਬੰਧ ਹੈ ਉਹ ਭਾਈ ਗਲੋਰੇ ਨੇ ਬੜੇ ਪਿਆਰ ਨਾਲ ਬੜੀ ਸ਼ਰਧਾ ਨਾਲ ਸਾਰਾ ਘਾਹ ਪੱਠੇ ਦੀ ਸੇਵਾ ਸੰਭਾਲੀ ਹੈ।
ਪਰਵਾਇਸ ਬਰ ਬਿਬਦ ਆਹਾਰ
ਔਰ ਸਤਿਗੁਰੂ ਜੀ ਵਾਸਤੇ ਵੀ ਇਹਨੇ ਬਿਬਦ ਪ੍ਰਕਾਰ ਦੇ ਕਈ ਪ੍ਰਕਾਰ ਦੇ ਪਕਵਾਨ ਤਿਆਰ ਕਰਵਾਏ। ਉਚੇਚੇ ਤੌਰ ਤੇ ਇੱਕ ਰਸੋਈਏ ਨੂੰ ਲਾਂਗਰੀ ਨੂੰ ਸੱਦ ਕੇ ਉਹਦੇ ਪਾਸੋਂ ਅਨੇਕ ਪ੍ਰਕਾਰ ਦੇ ਆਹਾਰ ਬਿੰਜਨਾਦ ਸਬਜ਼ੀਆਂ ਭਾਜੀਆਂ ਤਰਕਾਰੀਆਂ ਪਕਵਾਨ ਮਹਾਰਾਜ ਜੀ ਦੇ ਔਰ ਸਤਿਗੁਰਾਂ ਦੇ ਸਿੱਖਾਂ ਦੇ ਛਕਣ ਵਾਸਤੇ ਭਾਂਤ ਭਾਂਤ ਦੇ ਪਕਵਾਨ ਭਾਈ ਗਲੋਰੇ ਨੇ ਤਿਆਰ ਕਰਵਾਏ ਹਨ।
ਸਵਾਦਲ ਮਧੁਰ ਸਨਿਗਧ ਖਵਾਇਓ
ਬੜਾ ਸਵਾਦੀ ਭੋਜਨ ਤਿਆਰ ਹੋਇਆ। ਸਨਿਗਧ ਹੈ ਘਿਓ ਦੇ ਨਾਲ ਮਿਲਿਆ ਹੋਇਆ ਤੇ ਬਹੁਤ ਮਿਸਕਾਨ ਮਿੱਠੇ ਵਾਲਾ ਵੀ ਹੈ ਤੇ ਕਹਿੰਦੇ ਸਵਾਦਲ ਹੈ ਮਧੁਰ ਮਿੱਠਾ ਹੈ ਸਨਿਗਧ ਘਿਓ ਵਾਲਾ ਹੈ। ਐਸਾ ਜਿਹੜਾ ਪਕਵਾਨ ਹੈ ਐਸਾ ਭੋਜਨ ਉਹ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਚਕਾਇਆ ਹੈ।
ਬਹੁਰ ਸਕਲ ਸਿੱਖਨ ਤ੍ਰਿਪਤਾਇਓ
ਪਹਿਲਾਂ ਸਤਿਗੁਰਾਂ ਨੂੰ ਭੋਜਨ ਚਕਾ ਕੇ ਤ੍ਰਿਪਤ ਕੀਤਾ ਹੈ। ਬਾਅਦ ਵਿਚ ਜਿਹੜੇ ਸਤਿਗੁਰਾਂ ਦੇ ਨਾਲ ਸਿੱਖ ਆਏ ਨੇ ਉਹਨਾਂ ਸਿੱਖਾਂ ਨੂੰ ਇਹਨੇ ਭੋਜਨ ਚਕਾ ਕੇ ਭਲੀ ਪ੍ਰਕਾਰ ਨਾਲ ਤ੍ਰਿਪਤ ਕੀਤਾ ਹੈ।
ਬਸੇ ਨਿਸਾ ਮੈਂ ਪੋਡਨ ਕੀਨ
ਰਾਤ ਸਤਿਗੁਰੂ ਜੀ ਨੇ ਭਾਈ ਗਲੋਰੇ ਦੇ ਘਰ ਹੀ ਬਤੀਤ ਕੀਤੀ। ਰਾਤ ਬੜਾ ਸੋਹਣਾ ਪਲੰਘਾ ਸੀ ਜਿਹਦੇ ਤੇ ਮਹਾਰਾਜ ਜੀ ਦਾ ਆਸਣ ਹੈ। ਉਸ ਆਸਣ ਦੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸਵਾਰ ਹੋਏ ਨੇ ਔਰ ਮਹਾਰਾਜ ਜੀ ਨੇ ਰਾਤ ਬੜੇ ਸੁੱਖ ਦੇ ਨਾਲ ਬਤੀਤ ਕੀਤੀ ਹੈ।
ਸੁਪਤ ਜਥਾ ਸੁਖ ਗੁਰੂ ਪ੍ਰਵੀਨ
ਬੜਾ ਸੁੰਦਰ ਆਸਣ ਸੀ। ਉਸ ਸੋਹਣੇ ਜੇ ਆਸਣ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋਏ ਨੇ। ਸੁਖਾਸਣ ਦੀ ਮੁਦਰਾ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਲੇਟੇ ਹਨ।
ਰਹੀ ਜਾਮ ਜਾਗੇ ਸੁਚ ਧਾਰੀ
ਹੁਣ ਮੇਰੇ ਸਤਿਗੁਰਾਂ ਦਾ ਇੱਕ ਨੇਮ ਸਾਰੀ ਜ਼ਿੰਦਗੀ ਰਿਹਾ। ਇਹ ਨੇਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਸੀ ਔਰ ਸਤਿਗੁਰੂ ਨੌਵੇਂ ਪਾਤਸ਼ਾਹ ਤੋਂ ਪਹਿਲਾਂ ਜਿੰਨੇ ਗੁਰੂ ਸਾਹਿਬਾਨ ਸਨ ਉਨ੍ਹਾਂ ਸਾਰੇ ਸਤਿਗੁਰਾਂ ਦਾ ਇਹ ਨੇਮ ਰਿਹਾ। ਭਾਵੇਂ ਗੁਰੂ ਨਾਨਕ ਦੇਵ ਸਾਹਿਬ ਨੇ ਭਾਵੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਨੇ ਸਾਰੇ ਗੁਰੂ ਸਾਹਿਬਾਨਾਂ ਦਾ ਇਹ ਨੇਮ ਰਿਹਾ ਕਿ ਪਹਿਰ ਰਾਤ ਰਹਿੰਦਿਆਂ ਜਾਂ ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਉੱਠਣਾ ਤੇ ਜਾਗਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵੀ ਅੱਜ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲਾ ਹੋਇਆ ਜੋ ਸਤਿਗੁਰਾਂ ਦਾ ਨਿਤ ਨੇਮ ਸੀ ਉਸ ਨਿਤ ਨੇਮ ਅਨੁਸਾਰ ਮਹਾਰਾਜ ਨੌਵੇਂ ਪਾਤਸ਼ਾਹ ਜੀ ਉੱਠੇ ਹਨ ਜਾਗੇ ਹਨ।
ਮੱਜਨ ਕਰਿਓ ਬਿਮਲ ਬਾਰ ਬਾਰੀ
ਬੜਾ ਸੋਹਣਾ ਨਿਰਮਲ ਜਲ ਹੈ। ਉਸ ਨਿਰਮਲ ਸ੍ਰੇਸ਼ਟ ਤੇ ਸਵੱਛ ਜਲ ਦੇ ਵਿਚ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਹੈ।
ਸਚਦਾਨੰਦ ਬ੍ਰਹਮ ਇਕ ਆਹੇ
ਖਾਲਸਾ ਜੀ ਇਸ਼ਨਾਨ ਪਾਣੀ ਕਰਕੇ ਮਹਾਰਾਜ ਜੀ ਸਰੀਰ ਤੇ ਸੋਹਣੇ ਸਵੱਛ ਬਸਤਰ ਧਾਰਨ ਕਰਕੇ ਆਪਣੇ ਆਸਣ ਤੇ ਆ ਗਏ ਨੇ। ਜਿਹੜਾ ਸਤਿਗੁਰਾਂ ਦਾ ਆਸਣ ਸੀ ਪਲੰਘਾ ਸੀ ਤੇ ਆਸਣ ਤੇ ਆ ਕੇ ਸਤਿਗੁਰੂ ਜੀ ਚੌਂਕੜਾ ਮਾਰ ਕੇ ਬੈਠ ਗਏ ਨੇ ਪਦਮ ਆਸਣ ਦੀ ਮੁਦਰਾ ਵਿਚ। ਪਦਮ ਆਸਣ ਲਾ ਕੇ ਬੈਠ ਗਏ ਨੇ ਔਰ ਸੱਤ ਚੇਤਨ ਤੇ ਆਨੰਦ ਸਰੂਪ ਜੋ ਪਰਮਾਤਮਾ ਦਾ ਸਰੂਪ ਹੈ ਜੋ ਸਤਿਗੁਰਾਂ ਦਾ ਆਪਣਾ ਸਰੂਪ ਹੈ ਉਸ ਸੱਤ ਚੇਤਨ ਤੇ ਆਨੰਦ ਸਰੂਪ ਦੇ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਧਿਆਨ ਜੋੜਿਆ ਆਪਣੀ ਸੁਰਤ ਆਪਣੇ ਨਿਜ ਸਰੂਪ ਦੇ ਵਿਚ ਜੋੜੀ ਹੈ।
ਬੈਠੇ ਥਿਤ ਕਰ ਬ੍ਰਿਤ ਤੇ ਸਮਾਏ
ਆਪਣੇ ਨਿਜ ਸਰੂਪ ਦੇ ਵਿਚ ਆਪਣੀ ਬਿਰਤੀ ਨੂੰ ਟਿਕਾ ਕੇ ਬ੍ਰਹਮਾਕਾਰ ਬਿਰਤੀ ਕਰਕੇ ਸਤਿਗੁਰੂ ਜੀ ਬੜੇ ਭਾਰੀ ਟਿਕਾ ਵਿਚ ਬੜੀ ਸ਼ਾਂਤੀ ਤੇ ਸਹਿਜ ਦੇ ਨਾਲ ਚੌਂਕੜਾ ਲਾ ਕੇ ਬੈਠੇ ਹੋਏ ਨੇ।
ਦਿਨ ਕਰ ਚੜਿਓ ਬਿਲੋਚਨ ਖੋਲੇ
ਔਰ ਸਤਿਗੁਰਾਂ ਦੀ ਸਮਾਧੀ ਲੱਗ ਗਈ। ਖਾਲਸਾ ਜੀ ਸਤਿਗੁਰਾਂ ਦੀ ਇਹ ਸਮਾਧੀ ਉਦੋਂ ਤੱਕ ਲੱਗੀ ਰਹਿੰਦੀ ਹੈ ਜਦੋਂ ਤੱਕ ਦਿਨ ਨਹੀਂ ਚੜਦਾ। ਅੰਮ੍ਰਿਤ ਵੇਲੇ ਮਹਾਰਾਜ ਜੀ ਸਮਾਧੀ ਵਿਚ ਬੈਠਦੇ ਨੇ ਧਿਆਨ ਲਾਉਂਦੇ ਨੇ ਆਪਣੇ ਨਿਜ ਸਰੂਪ ਦੇ ਵਿਚ ਨਿਜ਼ਾ ਆਨੰਦ ਵਿਚ ਵਲੀਨ ਹੁੰਦੇ ਨੇ ਤੇ ਜਦੋਂ ਦਿਨ ਚੜ੍ਹਦਾ ਸੂਰਜ ਉਦੇ ਹੁੰਦਾ ਹੈ ਉਦੋਂ ਮਹਾਰਾਜ ਜੀ ਦੀਆਂ ਅੱਖਾਂ ਖੁੱਲਦੀਆਂ ਨੇ, ਉਦੋਂ ਸਤਿਗੁਰੂ ਜੀ ਆਪਣੇ ਨੇਤਰ ਖੋਲਦੇ ਨੇ, ਨਹੀਂ ਤਾਂ ਉਦੋਂ ਤੱਕ ਨੇਤਰ ਮੁੰਦ ਕੇ ਮਹਾਰਾਜ ਜੀ ਆਪਣੇ ਧਿਆਨ ਵਿਚ ਆਪਣੀ ਸਮਾਧੀ ਵਿਚ ਬਲੀਨ ਰਹਿੰਦੇ ਨੇ। ਕਹਿੰਦੇ ਬਲੀਨ ਤੋਂ ਬਾਅਦ ਜਦੋਂ ਦਿਨ ਚੜ੍ਹਿਆ ਸੂਰਜ ਉਦੇ ਹੋਇਆ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਮਲ ਜੈਸੇ ਬੜੇ ਸੁੰਦਰ ਸੋਹਣੇ ਨੇਤਰ ਖਿੜੇ ਹਨ।
ਮਨੋ ਕਮਲ ਦਲ ਅਲੀ ਅਡੋਲੇ,
ਕਹਿੰਦੇ ਜਦੋਂ ਸਤਿਗੁਰਾਂ ਦੇ ਨੇਤਰ ਖੁੱਲੇ ਨੇ ਏਦਾਂ ਜਾਪਦਾ ਮਨ ਨੂੰ ਕਮਲ ਦੀਆਂ ਪੰਖੜੀਆਂ ਖੁੱਲ ਗਈਆਂ ਹੋਣ, ਜਿਵੇਂ ਸੂਰਜ ਚੜ੍ਹਦਾ ਤੇ ਕਮਲ ਦਾ ਫੁੱਲ ਖਿੜਦਾ ਨਾ। ਕਹਿੰਦੇ ਏਦਾਂ ਸਤਿਗੁਰਾਂ ਦੇ ਨੇਤਰ ਖੁੱਲੇ ਨੇ, ਇਸ ਤਰ੍ਹਾਂ ਜਾਪਦਾ ਮਨ ਨੂੰ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਦੀਆਂ ਪੰਖੜੀਆਂ ਖੁੱਲੀਆਂ ਹੋਣ, ਏਦਾਂ ਮਹਾਰਾਜ ਜੀ ਦੀਆਂ ਪਲਕਾਂ ਖੁੱਲੀਆਂ ਹਨ।
ਇੱਕ ਬਾਸਰ ਤੈ ਕੀਨ ਮੁਕਾਮੂ,
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਗਲੋਰੇ ਦੇ ਘਰ ਹੀ ਰਹੇ। ਇੱਕ ਰਾਤ ਬਤੀਤ ਹੋ ਗਈ ਇਹਨਾਂ ਦੇ ਘਰ, ਸ਼ਾਮ ਨੂੰ ਉਤਰੇ ਸੀ ਤੇ ਰਾਤ ਬੀਤ ਗਈ ਹੈ। ਅਗਲਾ ਦਿਨ ਵੀ ਸਤਿਗੁਰੂ ਜੀ ਨੇ ਭਾਈ ਗਲੋਰੇ ਦੇ ਘਰ ਹੀ ਬਤੀਤ ਕੀਤਾ ਹੈ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਹੀ ਰਹੇ ਹਨ।
ਮਿਲੇ ਸਿੱਖ ਸੁਣ ਸੁਣ ਗੁਰ ਨਾਮੂ,
ਹੁਣ ਜਿਹਨੇ ਜਿਹਨੇ ਵੀ ਸਤਿਗੁਰਾਂ ਦਾ ਨਾਂ ਸੁਣਿਆ, ਗੁਰੂ ਕੇ ਸਿੱਖ ਵੀ ਰਹਿੰਦੇ ਸੀ ਨਾ ਚੀਕੇ ਦੇ ਇਲਾਕੇ ਚ, ਨੇੜੇ ਤੇੜੇ ਨਗਰਾਂ ਦੇ ਵਿਚ ਸਿੱਖ ਸੇਵਕ ਰਹਿੰਦੇ ਸਨ, ਜਿਨ੍ਹਾਂ ਜਿਨ੍ਹਾਂ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਮ ਸੁਣਿਆ,
ਅਨਕ ਅਕੋਰ ਆਨ ਕਰ ਜੋਰੈ,
ਅਨੇਕਾਂ ਪ੍ਰਕਾਰ ਦੀਆਂ ਬੜੀਆਂ ਸੋਹਣੀਆਂ ਸੁੰਦਰ ਭੇਟਾਵਾਂ ਲੈ ਕੇ ਸਤਿਗੁਰੂ ਗਰੀਬ ਨਵਾਜ ਜੀ ਦੇ ਚਰਨਾਂ ਦੇ ਵਿਚ ਗੁਰੂ ਕੇ ਸਿੱਖ ਆਉਣੇ ਸ਼ੁਰੂ ਹੋ ਗਏ। ਦਰਸ਼ਨ ਕਰਨ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ, ਲੈਣਾ ਲੱਗ ਗਈਆਂ, ਬਹੁਤ ਸਾਰੇ ਸਿੱਖ ਮਾਈ ਭਾਈ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਭੇਟਾਵਾਂ ਲੈ ਕੇ ਆਏ ਹਨ।
ਦਰਸ ਬਿਲੋ ਕੈ ਚਰਨ ਨਿਹੋਰੈ,
ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਭੇਟਾਵਾਂ ਭੇਟ ਕਰਦੇ ਨੇ, ਔਰ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਸਤਿਗੁਰਾਂ ਦੇ ਚਰਨਾਂ ਵਿਚ ਮੱਥਾ ਟੇਕਦੇ ਨੇ। ਬੜੇ ਪਿਆਰ ਨਾਲ, ਬੜੇ ਅਦਬ ਨਾਲ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾ ਕਮਲਾਂ ਨੂੰ ਨਿਹੋਰਦੇ ਨੇ, ਬੰਦਦੇ ਹਨ।
ਜਿਮੀਦਾਰ ਗਨ ਗ੍ਰਾਮ ਮਝਾਰਾ,
ਖਾਲਸਾ ਜੀ ਜੋ ਚੀਕਾ ਨਗਰ ਸੀ ਇੱਥੇ ਬੜੇ ਬੜੇ ਜਿਮੀਦਾਰ ਸਿੱਖ ਵੀ ਰਹਿੰਦੇ ਸੀ, ਜਿਮੀਦਾਰੇ ਦਾ ਹੀ ਕੰਮ ਕਰਦੇ ਸੀ, ਜੱਟ ਜਿਮੀਦਾਰ ਸਨ, ਜ਼ਮੀਨਾਂ ਵਾਹੁਣੀਆਂ, ਖੇਤੀ ਕਰਨੀ, ਹਲ ਵਾਹੁਣੇ, ਇਹੀ ਕੰਮ ਸੀ ਇਹਨਾਂ ਦਾ। ਕਹਿੰਦੇ ਜਿਹੜੇ ਇੱਥੇ ਦੇ ਇਲਾਕੇ ਦੇ ਬੜੇ ਬੜੇ ਵੱਡੇ ਜਿਹੜੇ ਜਿਮੀਦਾਰ ਸਨ,
ਸਭਨ ਆਨ ਪਦ ਪਰ ਸਿਰ ਤਾਰਾ,
ਸਾਰੇ ਆ ਗਏ, ਸਾਰਿਆਂ ਨੇ ਆ ਕੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰਾਂ ਕੀਤੀਆਂ ਹਨ।
ਜਿਮ ਗੁਰ ਭੰਨਿਓ ਜਿਨੋ ਤਿਮ ਮਾਨਿਓ,
ਜਿਵੇਂ ਜਿਵੇਂ ਸਤਿਗੁਰੂ ਜੀ ਨੇ ਹੁਕਮ ਕੀਤਾ ਸਭ ਨੇ ਸਤ ਬਚਨ ਕਰਕੇ ਉਸੇ ਤਰ੍ਹਾਂ ਹੁਕਮ ਮੰਨਿਆ। ਕਿਸੇ ਨੇ ਗੁਰੂ ਸਾਹਿਬ ਜੀ ਦੇ ਹੁਕਮ ਦੀ ਅਦੂਲੀ ਨਹੀਂ ਕੀਤੀ। ਜਿਵੇਂ ਜਿਵੇਂ ਨੌਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਸਤਿਗੁਰੂ ਜੀ ਦਾ ਹੁਕਮ ਸਿੱਖਾਂ ਨੇ ਸਤ ਬਚਨ ਕਰਕੇ ਉਸੇ ਤਰ੍ਹਾਂ ਹੀ ਮੰਨਿਆ ਤੇ ਪ੍ਰਵਾਨ ਕੀਤਾ ਹੈ।
ਤਿੰਨ ਕੋ ਬਰ ਸੁਖ ਦਾਏ ਬਖਾਨਿਓ,
ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਮੰਨੇ ਨੌਵੇਂ ਪਾਤਸ਼ਾਹ ਜੀ ਨੇ ਉਨ੍ਹਾਂ ਨੂੰ ਵਰਦਾਨ ਦੇ ਕੇ ਨਿਵਾਜਿਆ, ਉਨ੍ਹਾਂ ਨੂੰ ਵਰ ਬਖਸ਼ੇ। ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਕਿਸੇ ਨੇ ਆ ਕੇ ਦੁੱਧ ਮੰਗਿਆ ਤੇ ਦੁੱਧ ਦਿੱਤਾ, ਜੇ ਕਿਸੇ ਪੁੱਤ ਮੰਗਿਆ ਪੁੱਤ ਦਿੱਤਾ, ਜੇ ਕਿਸੇ ਨੇ ਧਨ ਮੰਗਿਆ ਉਹਨੂੰ ਧਨ ਬਖਸ਼ਿਆ। ਜਿਹੜਾ ਵੀ ਆਇਆ ਸਤਿਗੁਰਾਂ ਦੇ ਚਰਨਾਂ ਵਿਚ, ਜਿਹਨੇ ਜਿਹਨੇ ਗੁਰੂ ਸਾਹਿਬ ਦੇ ਬਚਨ ਮੰਨੇ, ਆਗਿਆ ਮੰਨੀ, ਉਨ੍ਹਾਂ ਸਾਰਿਆਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰ ਦਿੱਤੇ ਹਨ।
ਮਾਨਿਓ ਜਿਨੋ ਨਸ਼ਰ ਦਾ ਲਾਏ,
ਤੇ ਖਾਲਸਾ ਜੀ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਨਹੀਂ ਮੰਨੇ, ਦੋਵੇਂ ਬਿਰਤੀਆਂ ਦੇ ਲੋਕ ਹੁੰਦੇ ਨੇ ਨਾ, ਇੱਕ ਮੰਨਣ ਵਾਲੇ ਇੱਕ ਨਾ ਮੰਨਣ ਵਾਲੇ, ਜਿਨ੍ਹਾਂ ਨੇ ਤਾਂ ਮੰਨੇ ਉਨ੍ਹਾਂ ਨੂੰ ਵਰ ਮਿਲੇ, ਉਨ੍ਹਾਂ ਨੂੰ ਬਖਸ਼ਿਸ਼ਾਂ ਮਿਲੀਆਂ, ਤੇ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨਾਂ ਤੇ ਸ਼ਰਧਾ ਰੱਖ ਕੇ ਮਹਾਰਾਜ ਜੀ ਦੇ ਬਚਨ ਨਹੀਂ ਮੰਨੇ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨਾਂ ਤੇ ਸ਼ਰਧਾ ਨਹੀਂ ਰੱਖੀ,
ਤਿੰਨ ਪ੍ਰਤ ਬੋਲੇ ਸਹਿਜ ਸੁਭਾਏ,
ਉਹਨਾਂ ਨੂੰ ਵੀ ਸਤਿਗੁਰਾਂ ਨੇ ਸਰਾਪ ਨਹੀਂ ਦਿੱਤਾ ਕੋਈ, ਉਨ੍ਹਾਂ ਪ੍ਰਤੀ ਵੀ ਮਹਾਰਾਜ ਜੀ ਸਹਿਜ ਸੁਭਾਏ ਉਸੇ ਤਰ੍ਹਾਂ ਹੀ ਬੋਲਦੇ ਸਨ। ਖਾਲਸਾ ਜੀ ਸਹਿਜ ਸੁਭਾਏ ਸੁੱਤੇ ਸਿੱਧੀ, ਮਹਾਰਾਜ ਜੀ ਉਸੇ ਤਰ੍ਹਾਂ ਹੀ ਬੋਲਦੇ ਸਨ। ਤੇ ਜਿਹੋ ਜਿਹੋ ਜੀ ਕਿਸੇ ਦੀ ਭਾਵਨਾ, ਜਿਹੋ ਜਿਹੋ ਜੀ ਕਿਸੇ ਦੀ ਸ਼ਰਧਾ, ਉਹਨੂੰ ਆਪਣੀ ਸ਼ਰਧਾ ਆਪਣੀ ਭਾਵਨਾ ਮੁਤਾਬਕ ਉਸੇ ਤਰ੍ਹਾਂ ਦਾ ਫਲ ਸਤਿਗੁਰਾਂ ਦੇ ਕੋਲੋਂ ਮਿਲਦਾ ਰਿਹਾ।
ਜਥਾ ਹੁਤਾਸਨ ਮਹਿਦ ਪ੍ਰਕਾਸ਼ੇ,
ਹੁਤਾਸਨ ਕਹਿੰਦੇ ਨੇ ਅੱਗ ਨੂੰ। ਖਾਲਸਾ ਜੀ ਜਿਵੇਂ ਅੱਗ ਬਲਦੀ ਹੈ ਨਾ, ਅੱਗ ਪ੍ਰਚੰਡ ਹੁੰਦੀ, ਬੜੀ ਪ੍ਰਚੰਡ ਹੁੰਦੀ, ਦੂਰੋਂ ਦਿਸਦੀ ਹੈ। ਅੱਗ ਦਾ ਬੜਾ ਪ੍ਰਕਾਸ਼ ਹੁੰਦਾ, ਜਦੋਂ ਅੱਗ ਬਲਦੀ ਹੈ ਤੇ ਉਹਦੀ ਬੜੀ ਰੋਸ਼ਨੀ ਤੇ ਉਹਦੀ ਬੜੀ ਲੋਹ ਹੁੰਦੀ ਹੈ, ਦੂਰੋਂ ਨਜ਼ਰ ਆਉਂਦੀ ਹੈ ਬਲਦੀ ਅੱਗ।
ਹੋਏ ਸਮੀਪ ਦੁੱਖ ਸੀਤ ਬਿਨਾਸੇ,
ਜੇ ਕਹਿੰਦੇ ਉਸ ਅੱਗ ਦੇ ਨੇੜੇ ਹੋ ਜਾਈਏ ਨਾ, ਸਰਦੀਆਂ ਦੇ ਦਿਨ ਹੋਣ ਤੇ ਉਸ ਅੱਗ ਦੇ ਨੇੜੇ ਹੋ ਕੇ ਠੰਡ ਚਲੀ ਜਾਂਦੀ ਹੈ ਸਰੀਰ ਦੀ, ਜਿਹੜੀ ਸਰਦੀ ਆ ਉਹ ਦੂਰ ਹੋ ਜਾਂਦੀ। ਅੱਗ ਦੇ ਕੋਲੋਂ ਸੇਕ ਮਿਲਦਾ, ਸੀਆ ਮਿਲਦਾ ਤੇ ਸਰੀਰ ਨੂੰ ਜਦੋਂ ਥੋੜੀ ਥੋੜੀ ਜੀ ਲੋ ਲੱਗਦੀ ਹੈ ਨਾ, ਉਸ ਅੱਗ ਦੀ ਜਿਹੜੀ ਲੂ ਲੱਗਦੀ ਹੈ, ਉਹਦੇ ਨਾਲ ਸਰੀਰ ਦੀ ਜਿਹੜੀ ਸਰਦੀ ਆ ਉਹ ਦੂਰ ਹੋ ਜਾਂਦੀ ਹੈ।
ਲਖੇ ਨਾ ਤੇਜ ਬੀਚ ਬਰ ਜਾਏ,
ਪਰ ਜੇ ਕੋਈ ਮੂਰਖ ਆਦਮੀ ਉਸ ਅੱਗ ਦਾ ਤੇਜ ਨਾ ਜਾਣੇ ਤੇ ਉਸ ਅੱਗ ਦੇ ਵਿੱਚ ਹੀ ਵੜ ਜਾਏ, ਜੇ ਤਾਂ ਉਹਦੇ ਕੋਲ ਰਹੇ, ਅੱਗ ਦੇ ਕੋਲੋਂ ਦੂਰੋਂ ਉਹਨੂੰ ਸੇਕਦਾ ਰਹੇ, ਫਿਰ ਤਾਂ ਸਰਦੀ ਦੂਰ ਹੁੰਦੀ ਹੈ। ਪਰ ਜੇ ਕੋਈ ਅੱਗ ਦਾ ਤੇਜ ਨਾ ਜਾਣ ਕੇ ਉਹਦੇ ਵਿੱਚ ਹੀ ਵੜ ਜਾਏ, ਸਿੱਧਾ ਅੱਗ ਦੇ ਵਿੱਚ ਹੀ ਚਲਾ ਜਾਵੇ।
ਜਰੇ ਅੰਗ ਸੰਕਟ ਵੱਢ ਪਾਏ,
ਉਹਦੇ ਸਰੀਰ ਦੇ ਅੰਗ ਸੜ ਜਾਂਦੇ ਨੇ, ਜਲ ਜਾਂਦੇ ਨੇ, ਉਹਨੂੰ ਬੜਾ ਸੰਕਟ ਪਾਉਣਾ ਪੈਂਦਾ। ਜਿਹੜਾ ਸਿੱਧਾ ਅੱਗ ਦਾ ਤੇਜ ਸਮਝੇ ਹੀ ਨਾ ਤੇ ਸਿੱਧਾ ਵਿੱਚ ਵੜ ਜਾਏ ਅੱਗ ਦੇ, ਉਹਦੇ ਅੰਗ ਸੜ ਜਾਂਦੇ ਨੇ, ਉਹਦਾ ਸਰੀਰ ਜਲ ਜਾਂਦਾ ਹੈ, ਔਰ ਉਹਦੇ ਸਰੀਰ ਨੂੰ ਬੜਾ ਭਾਰੀ ਸੰਕਟ ਪਾਉਣਾ ਪੈਂਦਾ ਹੈ।
ਤਿਮ ਸਤ ਗੁਰ ਕੀ ਸੇਵਾ ਹੈ, ਅਦਬ ਸਹਿਤ ਕਰ ਸਭ ਸੁਖ ਲਹੈ।
ਖਾਲਸਾ ਜੀ, ਇਸੇ ਤਰ੍ਹਾਂ ਸਤਿਗੁਰਾਂ ਦੀ ਸੇਵਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ, ਜਿਹੜਾ ਤਾਂ ਅਦਬ ਸਹਿਤ ਸ਼ਰਧਾ ਸਹਿਤ ਸਤਿਗੁਰਾਂ ਦੀ ਸੇਵਾ ਕਰਦਾ ਉਹਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਜਿਵੇਂ ਅੱਗ ਦਾ ਤੇਜ ਵੇਖ ਕੇ ਜੇ ਕੋਈ ਅੱਗ ਦੇ ਕੋਲ ਬਹਿ ਜਾਏ ਤੇ ਉਹਦੀ ਸਰਦੀ ਦੂਰ ਹੋ ਜਾਂਦੀ, ਪਰ ਜਿਹੜਾ ਅੱਗ ਦਾ ਤੇਜ ਸਮਝੇ ਨਾ, ਭੱਜ ਕੇ ਵਿੱਚ ਛਾਲ ਮਾਰ ਦੇ, ਉਹ ਸੜਕੇ ਦੁਖੀ ਹੋਵੇਗਾ ਨਾ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਜਿਹੜੀ ਸੇਵਾ ਹੈ ਨਾ, ਜੇ ਤਾਂ ਕੋਈ ਅਦਬ ਦੇ ਨਾਲ ਕਰਦਾ। ਖਾਲਸਾ ਜੀ, ਸੇਵਾ ਕਰਨ ਦਾ ਤਰੀਕਾ ਭਾਈ ਸੰਤੋਖ ਸਿੰਘ ਜੀ ਇੱਥੇ ਦੱਸ ਰਹੇ ਨੇ, ਸੇਵਾ ਆਪਾਂ ਸਾਰੇ ਹੀ ਕਰ ਲੈਂਦੇ ਹਾਂ, ਭਾਵੇਂ ਕੋਈ ਥੋੜੀ ਕਰਦਾ ਭਾਵੇਂ ਕੋਈ ਬਹੁਤੀ ਕਰਦਾ, ਸੇਵਾ ਆਪਾਂ ਸਾਰੇ ਹੀ ਕਰਦੇ ਹਾਂ। ਕੋਈ ਜੋੜੇ ਝਾੜਨ ਦੀ ਸੇਵਾ ਕਰਦਾ, ਕੋਈ ਬਰਤਨ ਮਾਂਜਣ ਦੀ, ਕੋਈ ਝਾੜੂ ਫੇਰਨ ਦੀ, ਤੇ ਇਸੇ ਤਰ੍ਹਾਂ ਕੋਈ ਪੋਚਾ ਮਾਰਨ ਦੀ, ਇਸੇ ਤਰ੍ਹਾਂ ਹੋਰ ਵੀ ਅਨੇਕ ਪ੍ਰਕਾਰ ਦੀਆਂ ਸੇਵਾਵਾਂ ਨੇ ਗੁਰੂ ਘਰ ਦੀਆਂ, ਸਾਰੇ ਹੀ ਕਰਦੇ ਨੇ ਨਾ। ਪਰ ਸੇਵਾ ਕਰਨੀ ਕਿਵੇਂ ਹੈ? ਸੇਵਾ ਕਰਨੀ ਹੈ ਗੁਰੂ ਦੀ ਅਦਬ ਨਾਲ, ਇਹ ਸਮਝ ਕੇ ਕਿ ਮੈਂ ਇਹ ਸੇਵਾ ਪਾਰ ਬ੍ਰਹਮ ਪਰਮੇਸ਼ਰ ਦੀ ਕਰ ਰਿਹਾ, ਪਰਮੇਸ਼ਰ ਦੀ, ਇਹ ਸੇਵਾ ਪਰਮੇਸ਼ਰ ਦੀ ਹੈ, ਨਾ ਕਿ ਕਿਸੇ ਬੰਦੇ ਦੀ, ਨਾ ਕਿਸੇ ਵਿਅਕਤੀ ਦੀ, ਇਹ ਸੇਵਾ ਪਰਮੇਸ਼ਰ ਦੀ ਹੈ, ਇਹ ਸੇਵਾ ਗੁਰੂ ਦੀ ਹੈ। ਅਦਬ ਨਾਲ ਸੇਵਾ ਕਰਨੀ ਹੈ, ਜਿਹੜਾ ਅਦਬ ਨਾਲ ਸੇਵਾ ਕਰਦਾ ਉਹਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ। ਜਿਹੜੇ ਅਦਬ ਨਾਲ ਸੇਵਾ ਕਰਦੇ ਨੇ ਨਾ, ਉਹਨਾਂ ਬਾਰੇ ਮਹਾਰਾਜ ਜੀ ਦੀ ਪੰਕਤੀ ਹੈ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਣਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਸੇਵਾ ਕਰਨ ਦਾ ਤਰੀਕਾ ਵੀ ਦੱਸਿਆ ਗੁਰੂ ਅਮਰਦਾਸ ਜੀ ਨੇ। ਮਹਾਰਾਜ ਜੀ ਕਹਿੰਦੇ ਕਿਵੇਂ ਕਰਨੀ ਹੈ ਸੇਵਾ? ਹਸਤੀ ਸਿਰ ਜਿਉ ਅੰਕਸ ਹੈ, ਅਹਿਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਏਦਾਂ ਸੇਵਾ ਕਰਨੀ ਹੈ ਜਿਵੇਂ ਹਾਥੀ ਆਪਣਾ ਸਿਰ ਭੇਟ ਕਰ ਦਿੰਦਾ ਨਾ ਕੁੰਡੇ ਥੱਲੇ, ਅਹਿਰਣ ਆਪਣਾ ਸਿਰ ਹਥੋੜੇ ਥੱਲੇ ਭੇਟ ਕਰ ਦਿੰਦੀ ਹੈ, ਏਦਾਂ ਆਪਣਾ ਮਨ ਤੇ ਤਨ ਗੁਰੂ ਨੂੰ ਭੇਟ ਕਰਕੇ ਗੁਰੂ ਦੀ ਸੇਵਾ ਕਰਨੀ ਹੈ। ਇਹ ਸੇਵਾ ਕਰਨ ਦੀ ਯੁਗਤੀ ਹੈ। ਭਾਈ ਸਾਹਿਬ ਇੱਥੇ ਦੱਸ ਰਹੇ ਨੇ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਅਦਬ ਨਾਲ ਸੇਵਾ ਕੀਤੀ, ਭਾਵਨਾ ਨਾਲ ਸੇਵਾ ਕੀਤੀ, ਪਾਰ ਬ੍ਰਹਮ ਪਰਮੇਸ਼ਰ ਰੂਪ ਜਾਣ ਕੇ ਸੇਵਾ ਕੀਤੀ, ਉਨ੍ਹਾਂ ਨੂੰ ਸਾਰੇ ਸੁੱਖ ਸਰਬ ਸੁਖਾਂ ਦੀ ਪ੍ਰਾਪਤੀ ਹੋਈ।
ਨਿਰਪੈ ਹੋਏ ਸ਼ਰਧਾ ਜਿਨ ਚੀਨ।
ਪਰ ਖਾਲਸਾ ਜੀ, ਜਿਨ੍ਹਾਂ ਨੇ ਅੱਗ ਦਾ ਤੇਜ ਸਮਝਿਆ ਨੀ, ਭੱਜ ਕੇ ਛਾਲ ਮਾਰ ਦਿੱਤੀ ਵਿਚ, ਉਹ ਤਾਂ ਸੜਨਗੇ ਹੀ ਨਾ। ਇਸੇ ਤਰ੍ਹਾਂ ਜਿਹੜੇ ਨਿਰਭੈ ਹੋ ਗਏ, ਜਿਨ੍ਹਾਂ ਨੇ ਗੁਰੂ ਦਾ ਡਰ ਨੀ ਰੱਖਿਆ, ਜਿਨ੍ਹਾਂ ਨੇ ਸਤਿਗੁਰਾਂ ਦਾ ਭੈ ਨੀ ਰੱਖਿਆ, ਤੇ ਸਤਿਗੁਰਾਂ ਦੇ ਭੈ ਤੋਂ ਬਿਨਾਂ ਹੋ ਕੇ ਸ਼ਰਧਾ ਤੋਂ ਵਿਹੂਣੇ ਹੋ ਕੇ ਸ਼ਰਧਾ ਦਾ ਤਿਆਗ ਕਰਕੇ,
ਕਰੇ ਅਵਗਿਆ ਲਹ ਦੁਖ ਪੀਣ।
ਜਿਨ੍ਹਾਂ ਨੇ ਸ਼ਰਧਾ ਵਿਹੂਣੇ ਹੋ ਕੇ, ਨਿਰਭੈ ਹੋ ਕੇ ਸਤਿਗੁਰਾਂ ਦੀ ਅਵਗਿਆ ਕੀਤੀ, ਉਹਨਾਂ ਨੂੰ ਦੁੱਖ ਭੋਗਣੇ ਪਏ, ਉਹਨਾਂ ਨੂੰ ਦੁੱਖ ਮਿਲੇ। ਜਿਨ੍ਹਾਂ ਨੇ ਸਿੱਧੀ ਅੱਗ ਚ ਛਾਲ ਮਾਰੀ, ਉਹ ਸੜਨਗੇ ਹੀ ਨਾ। ਜਿਹੜੇ ਕੋਲ ਬਹਿ ਕੇ ਅਦਬ ਨਾਲ ਸੇਕਣ ਲੱਗ ਪਏ, ਉਹਨਾਂ ਨੂੰ ਸਰਦੀ ਦੂਰ ਹੋ ਗਈ, ਉਹਨਾਂ ਨੂੰ ਸੁੱਖ ਮਿਲਿਆ। ਜਿਨ੍ਹਾਂ ਅਦਬ ਨਾਲ ਸੇਵਾ ਕੀਤੀ, ਸੁਖੀ ਹੋਏ, ਤੇ ਜਿਨ੍ਹਾਂ ਨੇ ਨਿਰਭੈ ਹੋ ਕੇ ਸ਼ਰਧਾ ਭਾਵਨਾ ਨੀ ਰੱਖੀ ਤੇ ਗੁਰੂ ਦੀ ਅਵਗਿਆ ਕੀਤੀ, ਉਹਨਾਂ ਨੂੰ ਦੁੱਖ ਪਾਉਣੇ ਪਏ, ਤੇ ਦੁੱਖ ਵੀ ਥੋੜੇ ਨਹੀਂ, ਬੜੇ ਵੱਡੇ ਦੁੱਖ। ਪੀਣ ਦਾ ਮਤਲਬ ਹੈ ਵੱਡੇ ਦੁੱਖ, ਭਾਰੇ ਦੁੱਖ, ਕਰੜੇ ਦੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ।
ਦੂਰ ਦੇਸ਼ ਕੀ ਸੰਗਤ ਆਈ।
ਜਦੋਂ ਸਤਿਗੁਰੂ ਜੀ ਚੀਕੇ ਉਤਰੇ ਹੋਏ ਸੀ, ਉਧਰੋਂ ਪਿੱਛੋਂ ਕਿਤੇ ਸੰਗਤਾਂ ਆ ਗਈਆਂ ਦੂਰ ਦੇਸ਼ ਤੋਂ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਗੁਰੂ ਸਾਹਿਬ ਦੀ ਭਾਲ ਕਰਦਿਆਂ, ਪੁੱਛਦਿਆਂ ਪੁਛਾਉਂਦਿਆਂ, ਲੱਭਦਿਆਂ ਲਭਾਉਂਦਿਆਂ, ਦੂਰ ਦੇਸ਼ ਤੋਂ ਸੰਗਤ ਚੱਲ ਕੇ ਸਤਿਗੁਰਾਂ ਦੇ ਕੋਲ ਆਈ।
ਦਰਸ਼ਨ ਲੈ ਅਪੂਰ ਅਰਪਾਈ।
ਉਹਨਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਤੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿਚ ਭੇਟਾਵਾਂ ਭੇਟ ਕੀਤੀਆਂ।
ਨਿਸਾ ਦੂਸਰੀ ਕੀ ਨਸਬਾਸ।
ਇਦਾਂ ਸਤਿਗੁਰਾਂ ਨੇ ਦੂਸਰੀ ਰਾਤ ਵੀ ਚੀਕੇ ਚ ਭਾਈ ਗਲੋਰੇ ਦੇ ਘਰ ਬਤੀਤ ਕੀਤੀ।
ਕਿਰਪਾ ਧਾਰ ਜਾਣਿਓ ਨਿਜ ਦਾਸ।
ਕਿਰਪਾ ਧਾਰ ਕੇ ਆਪਣਾ ਦਾਸ ਜਾਣ ਕੇ ਭਾਈ ਗਲੋਰੇ ਨੂੰ, ਕਿਉਂਕਿ ਬੱਚਾ ਸੀ ਜਦੋਂ ਮਹਾਰਾਜ ਜੀ ਨੇ ਇਹਨੂੰ ਪਾਲਿਆ ਸੀ, ਇਸ ਕਰਕੇ ਸਤਿਗੁਰੂ ਇਹਦੇ ਨਾਲ ਹਿੱਤ ਵੀ ਕਰਦੇ ਨੇ ਜ਼ਿਆਦਾ। ਤੂੰ ਇਹਨੂੰ ਆਪਣਾ ਦਾਸ ਜਾਣ ਕੇ ਮਹਾਰਾਜ ਜੀ ਇਹਦੇ ਘਰ ਵਿਚ ਦੂਸਰੀ ਰਾਤ ਵੀ ਰਹੇ ਹਨ।
ਸੇਵਾ ਕਰੀ ਸਕਲ ਬਿਦਨੀ ਕੀ।
ਭਾਈ ਗਲੋਰੇ ਨੇ ਵੀ ਕੋਈ ਫਰਕ ਨੀ ਰੱਖਿਆ, ਇਹਨੇ ਵੀ ਬੜੀ ਸ਼ਰਧਾ ਨਾਲ ਪੂਰਾ ਆਪਣਾ ਆਪ ਸਮਰਪਣ ਕਰਕੇ ਸਤਿਗੁਰਾਂ ਦੀ ਸੇਵਾ ਕੀਤੀ ਹੈ।
ਗੁਰ ਮਹਿਮਾ ਮੈਂ ਸ਼ਰਧਾ ਹੀ ਕੀ।
ਸਤਿਗੁਰਾਂ ਦੀ ਮਹਿਮਾ ਵਿਚ, ਮਹਾਰਾਜ ਜੀ ਦੀ ਵਡਿਆਈ ਵਿਚ ਇਹਨੇ ਆਪਣੇ ਮਨ ਵਿਚ ਸ਼ਰਧਾ ਧਾਰਨ ਕੀਤੀ ਹੈ।
ਭਾਈ ਪ੍ਰਾਤ ਤਿਆਰੀ ਕਰਵਾਈ।
ਇਧਰ ਪ੍ਰਾਤ ਵੇਲਾ ਹੋਇਆ, ਅੰਮ੍ਰਿਤ ਵੇਲਾ ਹੋਇਆ, ਦਿਨ ਚੜਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਚੀਕੇ ਤੋਂ ਚੱਲਣ ਦੀ ਤਿਆਰੀ ਕਰਵਾਈ।
ਨਿਕਟ ਗਿਲੋਰਾ ਲੀਨ ਬੁਲਾਈ।
ਤੇ ਜਦੋਂ ਮਹਾਰਾਜ ਜੀ ਚੱਲਣ ਲੱਗੇ, ਤੇ ਜਾਣ ਤੋਂ ਪਹਿਲਾਂ ਮਹਾਰਾਜ ਜੀ ਨੇ ਭਾਈ ਗਲੋਰੇ ਨੂੰ ਸੱਦਿਆ, ਭਾਈ ਗਲੋਰੇ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ।
ਇਕ ਤਰਕਸ਼ ਤੀਰਨ ਸੋ ਭਰਿਓ।
ਮਹਾਰਾਜ ਜੀ ਨੇ ਇਹਨੂੰ ਬਖਸ਼ਿਸ਼ ਕੀਤੀ ਭਾਈ ਗਲੋਰੇ ਨੂੰ। ਸਤਿਗੁਰਾਂ ਦੇ ਕੋਲ ਇੱਕ ਤੀਰਾਂ ਦਾ ਪੱਥਾ ਸੀ, ਭਰਿਆ ਹੋਇਆ ਸੀ ਤੀਰਾਂ ਦਾ ਪੱਥਾ, ਤੇ ਤੀਰਾਂ ਦਾ ਭਰਿਆ ਹੋਇਆ ਉਹ ਜਿਹੜਾ ਪੱਥਾ ਸੀ ਨੌਵੇਂ ਪਾਤਸ਼ਾਹ ਜੀ ਦੇ ਕੋਲ।
ਹੋਏ ਪ੍ਰਸੰਨ ਗੁਰ ਬਖਸ਼ਣ ਕਰਿਓ।
ਭਾਈ ਗਲੋਰੇ ਤੇ ਪ੍ਰਸੰਨ ਹੋ ਕੇ ਨਾ, ਇਹਦੇ ਤੇ ਖੁਸ਼ ਹੋ ਕੇ ਸਤਿਗੁਰਾਂ ਨੇ ਉਹ ਤੀਰਾਂ ਦਾ ਪੱਥਾ ਭਾਈ ਗਲੋਰੇ ਨੂੰ ਬਖਸ਼ਿਆ। ਆਖਿਆ, ਲਓ ਭਾਈ ਗਲੋਰਾ ਜੀ, ਇਹ ਸਾਡੀ ਬਖਸ਼ਿਸ਼ ਹੈ, ਇਹਨੂੰ ਸਾਂਭ ਕੇ ਰੱਖਿਆ ਜੇ, ਸਤਿਕਾਰ ਨਾਲ ਰੱਖਿਆ ਜੇ। ਤੀਰਾਂ ਦਾ ਇੱਕ ਪੱਥਾ ਭਰਿਆ ਭਰਾਇਆ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਗਲੋਰੇ ਨੂੰ ਬਖਸ਼ਿਆ ਹੈ।
ਕਹਿਓ ਧਰਮ ਮੈਂ ਦ੍ਰਿੜਤਾ ਕੀ ਜੈ ਬੰਸ ਸਮੇਤ ਸਕਲ ਸੁਖ ਲੀਜੈ।
ਮਹਾਰਾਜ ਜੀ ਨੇ ਬਚਨ ਕੀਤਾ, ਆਖਿਆ ਭਾਈ ਗਲੋਰਾ ਜੀ ਧਰਮ ਚ ਪੱਕੇ ਰਿਹਾ ਜੇ, ਧਰਮ ਨਾ ਛੱਡਿਆ ਜੇ। ਜਿਹੜਾ ਧਰਮ ਹੈ ਨਾ, ਧਰਮ ਦਾ ਮਤਲਬ ਖਾਲਸਾ ਜੀ ਇਹ ਨਹੀਂ ਹੁੰਦਾ ਕਿ ਅਸੀਂ ਕਹੀਏ ਵੀ ਸਾਡਾ ਸਿੱਖ ਧਰਮ ਹੈ, ਕੋਈ ਕਹੇ ਜੀ ਸਾਡਾ ਮੁਸਲਮਾਨ ਧਰਮ ਹੈ, ਕੋਈ ਕਹੇ ਜੀ ਸਾਡਾ ਹਿੰਦੂ ਧਰਮ ਹੈ, ਕੋਈ ਕਹੇ ਈਸਾਈ ਧਰਮ ਹੈ, ਕੋਈ ਕਹੇ ਜੈਨ ਧਰਮ ਹੈ, ਕੋਈ ਬੁੱਧ ਧਰਮ ਕਹੇ। ਧਰਮ ਦਾ ਮਤਲਬ ਹੁੰਦਾ ਕਿ ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਉਹਨੂੰ ਧਰਮ ਕਹਿੰਦੇ ਨੇ। ਸ਼ੁਭ ਗੁਣਾਂ ਨੂੰ ਧਾਰਨ ਕਰਨਾ, महाराज जी इन कहते भाई गलोरा जी धर्म दे पक्के रहना धर्म नहीं छड़ना जेड़ा धर्म हुण सच बोलण दा धर्म है सोच रखण दा धर्म है दया रखनी ये भी धर्म है किसे नूं खेमा करना ये भी धर्म है। महाराज जी कहिंदे भाई गलोरा जी अपने धर्म च पक्के रहना है ते जे तुसी धर्म दे तार नहीं होके रहोगे ते तुसी अपनी बंस समेत सुख पाओगे अपनी बंस समेत सुखी रहोगे।
जे कर जाए धर्म ते हार
जे तू अपने धर्म तो हार गया ये भी महाराज जी ने वचन किया जे तू अपने धर्म तो हार गया जा तू अपना धर्म छड़ दिता
संत दारिद लहे उधार
तेरी जेडी संतत है संतत दा मतलब है संतान तेरी संतान भी दुख पाएगी ते तू भी दुखी होवेगा जे तू अपना धर्म छड़ेगा धर्म त्यागेगा तू भी दुखी होवेगा ते तेरी संतान भी दुखी होवेगी और तेरी संतान विच दलिद्र आ जाएगा दलिद्र दा मतलब गरीबी आ जाएगी तेरी संतान कंगाल हो जाएगी।
सुख न पाए जाए तो प्राण
इत्थे बस नहीं तेनू सुख नहीं मिलेगा और तेरे प्राण भी चले जाणगे तेरे प्राणा दा घात भी हो जाएगा।
इम समझो रख धर्म महान
एदा समझ के तू अपने धर्म दी पालना करनी है अपने धर्म नू पालना है।
सिखिया अपर दई गुरताए
एदा सतगुरां ने भाई गलोरे नू ए सिखिया दित्ती होर भी इनू सिखिया दित्ती आख्या भी नाम भी जपना सिमरन भजन भी करना है बंदगी भी करनी है परमेश्वर दी एदा होर भी कई सिख्यावां महाराज जी ने भाई गलोरे नू दित्तियां।
है अरूढ़ चाले मगमाए
तो नौवे पातशाह जी महाराज जी घोड़े ते सवार होए सवार होके गरीबन वाग सच्चे पातशाह जी चीके तो चल पए
मुख कर पूर्व दिशा पियाने
इधरों महाराज जी ने पूर्व दिशा वल मुख कीता जदों चीक्यों चले तां भी पूर्व दिशा वाली चढ़दे वल मुख करके महाराज जी चले हन
पयो गिलोरा धनी महाने
महाराज जी चले गए पिछों भाई गिलोरा बड़ा धनी बन गया बड़ा शाहूकार बन गया रुपये पैसे दे कोल कमी ना रही बड़ा धन बड़ा खजाना भाई गिलोरे कोल आ गया।
हांसी अर हिसार लो ग्रामू
किथे वेखो हांसी हिसार दा इलाका चीके तो लैके हांसी तक हिसार तक दा जेड़ा इलाका सी उस इलाके तक दे जेड़े पिंड सन
संगत ते आने तन थामू
उत्थों तक दियां संगतां कोलों ए तन उगराउंदा सी हांसी हिसार तक दियां संगतां कोलों पैसा उगराउंदा सी।
रंगर जाट ग्राम गन तिनके
खालसा जी इन्हां पिंडां दे विच जेड़े आ हांसी हिसार दा इलाका है इन्हां नगरां विच पिंडां दे विच बहुते रंगड ते जाट रहिंदे सन अज भी बहुते जाट ते रंगड़ा दा उधर निवास है ते उस समय भी जदों भाई गलोरा इत्थे मसंद सी ते इन्हां इलाकियां दे विच नगरां दे विच रंगड़ ते जाट रहिंदे सन
परे विरोध परस पर गिनकै
ओ जिहड़े रंगड़ ते जाट सी आपस विच लड़दे सी उन्हां दा आपस विच विरोध सी रंगड़ां ते जाटां दा आपस विच बड़ा भारी विरोध ते दुश्मनी सी।
फिरत गिलोरा दोनों माई
ते भाई गिलोरा दोवां विच भी फिरदा सी रंगड़ां कोल भी चला जांदा सी ते उधर जाटां कोल भी चला जांदा इह सांझा सी विच इह दोवां कोल हालांकि उह दोवें लड़दे सी रंगड़ ते जाट पर भाई गलोरा दोवां च ही फिरदा सी रंगड़ां च भी चला जांदा सी जाटां च भी चला जांदा सी।
गुर प्रताप ते रोकै नाई
सतगुरां दा इहो जिहा प्रताप सी इहदे महाराज जी ने बख्शिश जो कीती सी इहनूं तीरां दा पत्था दित्ता होया सी ते सतगुरां दे प्रताप करके इहनूं कोई रोकदा नहीं सी जिधर भी जांदा सी जे रंगड़ां विचों लंघदा सी तां वी इहनूं लंघण देंदे सी जे जाटां दे विचों लंघना तां वी इहनूं लंघण देंदे सी इहनूं कोई रोक टोक नहीं सी।
रंगर ब्रिदन दे विश्वास
इन्हां ने एक की कीता भाई गलोरे ने एक दिन इहने रंगड़ां नूं बड़ा विश्वास दिता रंगड़ां दे उत्ते रंगड़ां ने इहदे ते विश्वास कर लिया इहने रंगड़ां नूं बड़ा भारी विश्वास दिता भरोसा दिता।
ग्राम जाट जै आन सुपास
नेड़े जाटां दा पिंड सी ਤੇ ਜਾਟਾਂ ਦੇ ਪਿੰਡ ਦੇ ਕੋਲੇ ਰੰਗੜਾ ਨੂੰ ਲੈ ਆਇਆ। ਉਹਨਾਂ ਨੂੰ ਕਹਿੰਦਾ ਵੀ ਚਲੋ ਮੈਂ ਤੁਹਾਨੂੰ ਉੱਥੋਂ ਲੰਘਵਾ ਦੇਣਾ, ਉਹਨਾਂ ਨੂੰ ਵਿਸ਼ਵਾਸ ਦੇ ਕੇ, ਭਰੋਸਾ ਦੇ ਕੇ ਨਾ ਰੰਗੜਾ ਨੂੰ ਕਿ ਚਲੋ ਮੈਂ ਜਾਟਾਂ ਦੇ ਕੋਲੋਂ ਤੁਹਾਨੂੰ ਰਾਹ, ਉਹ ਰਾਹ ਨਹੀਂ ਸੀ ਦਿੰਦੇ ਲੰਘਣ ਵਾਸਤੇ। ਇਹ ਕਹਿੰਦਾ ਚਲੋ ਮੈਂ ਤੁਹਾਨੂੰ ਰਸਤਾ ਦਵਾਉਣਾ। ਇੱਕ ਦਿਨ ਰਸਤਾ ਦਵਾਉਣ ਵਾਸਤੇ ਰੰਗੜਾ ਨੂੰ ਨਾਲ ਲੈ ਆਇਆ।
ਕਹਿਓ ਲੰਘਾਏ ਦਿਓ ਮੈਂ ਆਗੇ,
ਕਹਿੰਦਾ ਮੈਂ ਤੁਹਾਨੂੰ ਇੱਥੋਂ ਅੱਗੋਂ ਲੰਘਾ ਦਿਆਂਗਾ, ਤੁਹਾਨੂੰ ਇੱਥੋਂ ਲਾਂਘਾ ਦੇ ਦਿਆਂਗਾ, ਰਸਤਾ ਦੇ ਦਿਆਂਗਾ।
ਇਸ ਭਰੋਸੇ ਤੇ ਸੋਨੇ ਪਾਗੇ,
ਇਹਦੇ ਤੇ ਭਰੋਸਾ ਕਰਕੇ ਉਹ ਜਿਹੜੇ ਰੰਗੜ ਸਾਨੂੰ ਇਹਦੇ ਨਾਲ ਆ ਗਏ ਉਹ ਭੱਜੇ ਨਹੀਂ। ਉਹਨਾਂ ਆਖਿਆ ਵੀ ਜੇ ਭਾਈ ਗਲੋਰਾ ਸਾਨੂੰ ਵਿਸ਼ਵਾਸ ਦੇ ਰਿਹਾ, ਭਰੋਸਾ ਦੇ ਰਿਹਾ, ਉਹਨਾਂ ਨੇ ਇਹਦੇ ਤੇ ਭਰੋਸਾ ਕਰ ਲਿਆ ਤੇ ਦੌੜੇ ਨਹੀਂ।
ਰੰਗਰ ਬ੍ਰਿਧ ਸੋ ਦਏ ਕਟਾਏ,
ਇਹ ਰੰਗੜਾ ਨੂੰ ਉੱਥੇ ਲਿਆਇਆ, ਲਿਆਇਆ ਵੀ ਜਾਣ ਬੁੱਝ ਕੇ ਗਲੋਰਾ, ਕਹਿੰਦੇ ਇੱਥੇ ਨੇ ਆਪਣਾ ਧਰਮ ਮਾਰਿਆ। ਉਹਨਾਂ ਨੂੰ ਭਰੋਸੇ ਚ ਲਿਆਂਦਾ ਵੀ ਮੇਰੇ ਨਾਲ ਚਲੋ ਮੈਂ ਤੁਹਾਨੂੰ ਰਸਤਾ ਦਵਾ ਦਿੰਦਾ, ਤੇ ਉਧਰ ਜਾਟਾਂ ਨੂੰ ਕਹਿ ਦਿੱਤਾ ਵੀ ਰੰਗੜ ਆਉਣਗੇ ਵੱਢ ਦਿਓ ਜੇ ਸਾਰਿਆਂ ਨੂੰ। ਉਧਰੋਂ ਜਾਟਾਂ ਨੇ ਤਿਆਰੀ ਕਰ ਲਈ, ਉਹਨਾਂ ਕਿਰਪਾਨਾਂ ਕੱਢ ਲਈਆਂ। ਜਦੋਂ ਇਹ ਲੰਘਣ ਲੱਗੇ ਰੰਗੜ, ਤੇ ਉਹਨਾਂ ਨੇ ਮਿੰਟਾਂ ਸਕਿੰਟਾਂ ਵਿੱਚ ਜਿੰਨੇ ਰੰਗੜ ਸਨ ਸਾਰੇ ਜਾਟਾਂ ਨੇ ਵੱਢ ਦਿੱਤੇ।
ਨੈ ਮੂਰਖ ਨੇ ਲੀਨ ਬਚਾਏ,
ਉਹ ਆਏ ਇਹਦੇ ਤੇ ਵਿਸ਼ਵਾਸ ਕਰਕੇ ਸੀ, ਇਹਦਾ ਫਰਜ਼ ਬਣਦਾ ਸੀ ਵਿੱਚ ਪੈ ਕੇ ਉਹਨਾਂ ਨੂੰ ਛਡਾਉਣਾ। ਕਹਿੰਦੇ ਨੇ ਮੂਰਖ ਨੇ ਉਹਨਾਂ ਨੂੰ ਛਡਾਇਆ ਨਹੀਂ, ਕਹਿੰਦਾ ਜੇ ਵੱਢਦੇ ਨੇ ਤਾਂ ਵੱਢੀ ਜਾਣ, ਇਹਨੇ ਉਹਨਾਂ ਨੂੰ ਛਡਾਉਣ ਦਾ ਯਤਨ ਨਹੀਂ ਕੀਤਾ।
ਇਸ ਅਧਰਮ ਤੇ ਸੋ ਮਰ ਗਏ,
ਇੱਥੇ ਨੇ ਧਰਮ ਹਾਰਿਆ। ਗੁਰੂ ਸਾਹਿਬ ਨੇ ਕਿਹਾ ਸੀ ਧਰਮ ਨਾ ਹਾਰੀ, ਇੱਥੇ ਨੇ ਧਰਮ ਹਾਰਿਆ। ਇਹ ਅਧਰਮ ਕਰਕੇ ਰੰਗੜਾਂ ਨੂੰ ਵਿਚਾਰਿਆਂ ਨੂੰ ਨਿਹੱਥਿਆਂ ਨੂੰ ਮਰਵਾ ਕੇ ਇਹਨੇ ਬਹੁਤ ਵੱਡਾ ਭਾਰੀ ਪਾਪ ਕੀਤਾ, ਇਹੋ ਜਿਹਾ ਇਹਨੇ ਕੁਕਰਮ ਕੀਤਾ।
ਬੰਸ ਅਦਕ ਦਾਰਿਦਰੀ ਪਾਇਓ,
ਇੱਥੇ ਧਰਮ ਹਾਰਿਆ ਤੇ ਸਭ ਕੁਝ ਨਾਸ ਹੋਣਾ ਸ਼ੁਰੂ ਹੋ ਗਿਆ। ਮਹਾਰਾਜ ਜੀ ਨੇ ਕਿਹਾ ਸੀ ਜਦੋਂ ਧਰਮ ਹਾਰੇਗਾ ਤੂੰ ਵੀ ਦੁੱਖ ਪਾਏਗਾ, ਤੇਰੀ ਅੰਸ ਬੰਸ ਵਿੱਚ ਵੀ ਦਲਿੱਦਰ ਤੇ ਕੰਗਾਲੀ ਆ ਜਾਏਗੀ। ਨਹੀਂ ਤਾਂ ਪਹਿਲਾਂ ਸ਼ਾਹੂਕਾਰ ਬਣ ਗਿਆ, ਧਨਵਾਨ ਬਣ ਗਿਆ, ਪਰ ਜਦੋਂ ਧਰਮ ਹਾਰ ਗਿਆ ਉਸੇ ਵਕਤ ਮਹਾਰਾਜ ਜੀ ਦੇ ਬਚਨ ਜਿਹੜੇ ਕੀਤੇ ਹੋਏ ਸੀ ਉਸੇ ਤਰ੍ਹਾਂ ਫਲੀ ਭੂਤ ਹੋਣੇ ਸਨ। ਕਹਿੰਦੇ ਉਸੇ ਵਕਤ ਇਹਦਾ ਸਾਰਾ ਕੁਝ ਨਸ਼ਟ ਹੋਣਾ ਸ਼ੁਰੂ ਹੋ ਗਿਆ, ਇਹਦੇ ਘਰ ਦੇ ਵਿੱਚ ਕੰਗਾਲੀ ਆ ਗਈ, ਬੱਚੇ ਵੀ ਕੰਗਾਲ ਹੋ ਗਏ।
ਭੋਜਨ ਕੀ ਚਿੰਤਾ ਕਰ ਮਾਏ,
ਘਰ ਦੇ ਵਿੱਚ ਨੌਕਰ ਚਾਕਰ ਸੀ ਤੇ ਕਿੱਥੇ ਅੱਜ ਘਰ ਦੇ ਵਿੱਚ ਰੋਟੀ ਦੇ ਵੀ ਲਾਲੇ ਪੈ ਗਏ, ਪ੍ਰਸ਼ਾਦਾ ਪੱਕਣਾ ਵੀ ਔਖਾ ਹੋ ਗਿਆ ਭਾਈ ਗਲੋਰੇ ਦੇ।
ਕਬ ਖੈ ਹੈ ਕਬ ਪੈ ਹੈ ਨਾਏ,
ਕਦੇ ਖਾਣ ਨੂੰ ਮਿਲਦਾ ਕਦੇ ਨਹੀਂ ਵੀ ਮਿਲਦਾ, ਕਦੇ ਭੁੱਖਿਆਂ ਵੀ ਰਾਤ ਕੱਟਣੀ ਪੈਂਦੀ ਹੈ।
ਇਸੀ ਦਸ਼ਾ ਮੈਂ ਅਬ ਲੋ ਅਹੈ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਭਾਈ ਗਲੋਰੇ ਦੇ ਪਰਿਵਾਰ ਨੂੰ ਮਿਲਿਆ। ਚੀਕੇ ਵਿੱਚ ਉਸ ਸਮੇਂ ਭਾਈ ਗਲੋਰੇ ਦਾ ਪਰਿਵਾਰ ਰਹਿੰਦਾ ਸੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹਾਲੇ ਵੀ ਉਹ ਇਸੇ ਹਾਲਤ ਚ ਨੇ, ਉਹੀ ਹਾਲਤ ਹੈ ਉਹਨਾਂ ਦੀ, ਗਰੀਬੀ ਵਾਲੀ ਕੰਗਾਲਾਂ ਵਾਲੀ ਹਾਲਤ ਹਾਲੇ ਵੀ ਉਹਨਾਂ ਦੀ ਉਸੇ ਤਰ੍ਹਾਂ ਹੀ ਹੈ।
ਹਮਨੇ ਪਿਖੇ ਸਿੰਘ ਕਵੀ ਕਹੈ,
ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪ ਵੇਖ ਕੇ ਆਇਆ, ਕਿਉਂਕਿ ਚੀਕੇ ਤੋਂ ਅੱਗੇ ਕੁਝ ਦੂਰੀ ਚ ਭਾਈ ਸੰਤੋਖ ਸਿੰਘ ਜੀ ਕੈਂਥਲ ਰਹਿੰਦੇ ਸੀ, ਜਿੱਥੇ ਕਥਾ ਲਿਖੀ ਹੈ ਭਾਈ ਸਾਹਿਬ ਨੇ ਉਹ ਕੈਂਥਲ ਲਿਖੀ ਹੈ, ਤੇ ਚੀਕੇ ਤੋਂ ਥੋੜੀ ਵਾਰਡ ਤੇ ਅੱਗੇ ਕੈਂਥਲ ਹੈ। ਉਹ ਭਾਈ ਸਾਹਿਬ ਕਹਿੰਦੇ ਮੈਂ ਆਪ ਜਾ ਕੇ ਵੇਖਿਆ ਗਲੋਰੇ ਦਾ ਪਰਿਵਾਰ, ਉਹ ਹਾਲੇ ਵੀ ਉਸੇ ਤਰ੍ਹਾਂ ਕੰਗਾਲ ਨੇ, ਉਸੇ ਤਰ੍ਹਾਂ ਗਰੀਬੀ ਵਿੱਚ ਆਪਣਾ ਸਮਾਂ ਬਤੀਤ ਕਰ ਰਹੇ ਨੇ।
ਸਤਿਗੁਰ ਚੇਤੇ ਤੇ ਚੱਲ ਆਏ,
ਇਸ ਤਰ੍ਹਾਂ ਸਤਿਗੁਰਾਂ ਦੇ ਵਰ ਤੇ ਸਰਾਪ ਦੋਵੇਂ ਸਫਲ ਹੁੰਦੇ ਨੇ, ਜੋ ਕਹਿ ਦੇਣ ਮਹਾਰਾਜ ਜੀ ਉਹ ਪੂਰਾ ਹੁੰਦਾ। ਉਹ ਗਰੀਬਨ ਵਾਜ ਨੌਵੇਂ ਪਾਤਸ਼ਾਹ ਜੀ ਭਾਈ ਗਲੋਰੇ ਕੋਲੋਂ ਇਸ ਤਰ੍ਹਾਂ ਚੀਕੇ ਤੋਂ ਚੱਲ ਪਏ।
ਕਰਰਾ ਗਰਾਮ ਪ੍ਰਥਮ ਗੁਰ ਥਾਏ,
ਖਾਲਸਾ ਜੀ ਚੱਲ ਕੇ ਮਹਾਰਾਜ ਜੀ ਕਰੇ ਪਿੰਡ ਆ ਗਏ, ਕਰਾ ਨਗਰ। ਇੱਥੇ ਪਹਿਲਾਂ ਵੀ ਗੁਰੂ ਘਰ ਸੀ, ਕਿਉਂ? ਕਿਉਂਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਏ। ਜਦੋਂ ਮਹਾਰਾਜ ਜੀ ਨਾਨਕ ਮਤੇ ਗਏ ਨੇ ਛੇਵੇਂ ਪਾਤਸ਼ਾਹ, ਉਦੋਂ ਸਤਿਗੁਰੂ ਜੀ ਕਰੇ ਪਿੰਡ ਹੋ ਕੇ ਗਏ ਨੇ ਛੇਵੇਂ ਪਾਤਸ਼ਾਹ। ਉਹਨਾਂ ਦਾ ਸਥਾਨ ਬਣਿਆ ਹੋਇਆ ਸੀ, ਖੜਾ ਬਣਿਆ ਹੋਇਆ ਸੀ। ਇੱਥੇ ਇੱਕ ਅੱਖਾਂ ਤੋਂ ਅੰਨਾ ਸੀ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਜੋੜੇ ਦੀ ਮਿੱਟੀ ਅੱਖਾਂ ਚ ਪਾਈ ਸੀ ਧੂੜ, ਤੇ ਉਹਦੀਆਂ ਅੱਖਾਂ ਸਾਬਤ ਹੋ ਗਈਆਂ ਸੀ। ਉਹਨੂੰ ਮਹਾਰਾਜ ਜੀ ਨੇ ਇੱਥੇ ਸੇਵਾ ਵਾਸਤੇ ਵੀ ਛੱਡਿਆ ਸੀ। ਤੋ ਇਸ ਕਰਕੇ ਇੱਥੇ ਗੁਰੂ ਘਰ ਪਹਿਲਾਂ ਵੀ ਬਣਿਆ ਹੋਇਆ ਸੀ ਕਰੇ ਪਿੰਡ ਚ, ਉਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ।
ਗਮ ਨੇ ਜਬ ਸ਼੍ਰੀ ਨਾਨਕ
ਮਤੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮਤੇ ਗਏ ਸਨ,
ਹਰ ਗੋਬਿੰਦ ਗੁਰ ਉਤਰੇ ਹੋਤੇ,
ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਉਤਾਰਾ ਕੀਤਾ ਸੀ, ਮਹਾਰਾਜ ਜੀ ਇੱਥੇ ਉਤਰੇ ਸਨ,
ਵਹਿਰ ਗ੍ਰਾਮ ਤੇ ਆਏ ਸਥਾਨ,
ਉਹ ਜਗ੍ਹਾ ਨਗਰ ਤੋਂ ਬਾਰ ਬਾਰ ਹਾਲੇ ਵੀ ਬਣੀ ਹੋਈ ਹੈ,
ਪਹੁੰਚੇ ਆਨ ਗੁਰੂ ਭਗਵਾਨ,
ਉਸੇ ਜਗ੍ਹਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਆਏ ਨੇ, ਉਸੇ ਪਿੰਡ ਦੇ ਵਿਚ ਘਰੇ ਵਿਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵਾਲੇ ਸਥਾਨ ਤੇ ਨੌਵੇਂ ਪਾਤਸ਼ਾਹ ਜੀ ਆਣ ਕੇ ਉਤਰੇ ਹਨ,
ਉਤਰ ਪਰੇ ਅਸ ਬੰਧਨ ਕੀਨੇ,
ਉਤਰ ਕੇ ਮਹਾਰਾਜ ਜੀ ਦੇ ਘੋੜੇ ਬੱਧੇ ਹਨ,
ਸ਼ੁਭ ਆਸਨ ਪਰ ਗੁਰੂ ਅਸੀਨੇ,
ਬੜਾ ਸ਼ੁਭ ਆਸਨ ਮਹਾਰਾਜ ਜੀ ਦਾ ਵਿਛਾਇਆ ਗਿਆ ਔਰ ਉਸ ਸ਼ੁਭ ਆਸਣ ਤੇ ਮਹਾਰਾਜ ਜੀ ਬੈਠੇ ਹਨ,
ਤਹਾ ਮਸੰਦ ਬਸੇ ਮਤ ਮੂਡਾ,
ਖਾਲਸਾ ਜੀ ਮਸੰਦ ਇਸ ਨਗਰ ਚ ਵੀ ਰਹਿੰਦਾ ਸੀ ਗੁਰੂ ਘਰ ਦਾ, ਪਰ ਉਹ ਮੂਰਖ ਮਤ ਵਾਲਾ ਮਸੰਦ ਸੀ, ਨਾ ਸਮਝ ਸੀ,
ਜੋ ਨਾ ਲਖੈ ਆਸ਼ੇ ਗੁਰ ਗੂਡਾ,
ਔਰ ਇਹ ਮੂਰਖ ਮਸੰਦ ਸਤਿਗੁਰਾਂ ਦਾ ਆਸ਼ਾ ਨਹੀਂ ਸੀ ਜਾਣਦਾ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਤੋਂ ਅਣਜਾਣ ਸੀ,
ਤੁਰ ਕੇਸ਼ਰ ਸਭ ਦੇਸ਼ ਵਿਦੇਸ਼,
ਇਹ ਜਾਣਦਾ ਸੀ ਕਿ ਔਰੰਗਜ਼ੇਬ ਬਾਦਸ਼ਾਹ ਦੇਸ਼ਾਂ ਵਿਦੇਸ਼ਾਂ ਵਿਚ,
ਹੋ ਜੈ ਗੁਰ ਕੋ ਸੁਨਿਓ ਵਿਸ਼ੇਸ਼,
ਗੁਰੂ ਤੇਗ ਬਹਾਦਰ ਸਾਹਿਬ ਨੂੰ ਲੱਭ ਰਿਹਾ, ਉਹ ਨੌਵੇਂ ਪਾਤਸ਼ਾਹ ਜੀ ਦੀ ਭਾਲ ਕਰ ਰਿਹਾ, ਉਹਨਾਂ ਦੀ ਤਲਾਸ਼ ਕਰ ਰਿਹਾ,
ਮੈਂ ਮਾਰਿਓ ਜਾਉਂ ਕਦਾਈ,
ਜੇ ਮੈਂ ਗੁਰੂ ਜੀ ਨੂੰ ਜਾ ਕੇ ਮਿਲਿਆ ਕਿਤੇ ਐਸਾ ਨਾ ਹੋਵੇ ਕਿ ਮੈਂ ਵੀ ਮਾਰਿਆ ਜਾਵਾਂ, ਬਾਦਸ਼ਾਹ ਨੂੰ ਪਤਾ ਲੱਗ ਜੇ ਤੇ ਉਹ ਫੜ ਕੇ ਮੈਨੂੰ ਵੀ ਕੋਹ ਕੇ ਮਾਰ ਦੇਵੇ, ਇਸੇ ਡਰ ਕਰਕੇ ਚੱਲ ਕੇ ਸਤਿਗੁਰਾਂ ਕੋਲ ਨਹੀਂ ਆਇਆ,
ਅਸ ਚਿੰਤਾ ਬੋਰੀ ਦੇ ਉਪਾਈ,
ਇਸ ਮਸੰਦ ਦੇ ਮਨ ਵਿਚ ਇਸ ਤਰ੍ਹਾਂ ਦੀ ਚਿੰਤਾ ਸੀ, ਇਸ ਤਰ੍ਹਾਂ ਦਾ ਫਿਕਰ ਸੀ,
ਸੁਣ ਕੇ ਸਤਿਗੁਰ ਕੋ ਆਗਵਾ ਨੂੰ,
ਹਾਲਾਂਕਿ ਇਹਨੇ ਸੁਣ ਵੀ ਲਿਆ ਕਿ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਆਏ ਨੇ,
ਦੁਰ ਕਰ ਰਹੇ ਆਪਣੇ ਪਵਨੂ,
ਇਹ ਆਪਣੇ ਘਰ ਚ ਲੁਕ ਗਿਆ, ਵੀ ਬਾਹਰ ਕਿਸੇ ਸਿੱਖ ਨੂੰ ਵੀ ਮੇਰਾ ਪਤਾ ਨਾ ਲੱਗੇ, ਆਪਣੇ ਘਰ ਦੇ ਵਿਚ ਹੀ ਮਸੰਦ ਲੁਕ ਗਿਆ,
ਪਾਖੇ ਉਤਰੀਆ ਸੋ ਉਹ ਜੇ ਹਕਾਰ,
ਆਪਣੀ ਘਰਵਾਲੀ ਨੂੰ ਇਹਨੇ ਕਿਹਾ ਵੀ ਜੇ ਕੋਈ ਬਾਹਰ ਮੈਨੂੰ ਬੁਲਾਉਣ ਵਾਸਤੇ ਆਵੇ, ਮੈਨੂੰ ਸੱਦਣ ਵਾਸਤੇ ਆਵੇ,
ਨਹੀਂ ਇਹਾਂ ਤਿਸ ਦੇਹ ਉਚਾਰ,
ਕਹਿ ਰਹੀ ਕਿ ਮੈਂ ਘਰ ਕੋਈ ਨਹੀਂ, ਮੈਂ ਇੱਥੇ ਹੈ ਹੀ ਨਹੀਂ, ਕਿਤੇ ਬਾਹਰ ਗਿਆ ਹੋਇਆ, ਇਦਾਂ ਕਹਿ ਦੇਵੀ,
ਅੰਤਰ ਜਾਮੀ ਲੱਖ ਬਿਦ ਸਾਰੀ,
ਹੁਣ ਇਦਾਂ ਆਪਣੀ ਘਰਵਾਲੀ ਨੂੰ ਵੀ ਕਹਿ ਦਿੱਤਾ ਮਸੰਦ ਨੇ, ਹੁਣ ਸਤਿਗੁਰਾਂ ਕੋਲੋਂ ਕਿਹੜਾ ਕੁਝ ਲੁਕਿਆ ਸੀ, ਅੰਤਰਯਾਮੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਰਾ ਕੁਝ ਜਾਣੀ ਜਾਣ ਗਏ,
ਕਹਿਓ ਨਾ ਕੁਛ ਸੂਚਨ ਮੁਖ ਤਾਰੀ,
ਪਰ ਮਹਾਰਾਜ ਜੀ ਨੇ ਕੋਈ ਸਰਾਪ ਨਹੀਂ ਦਿੱਤਾ, ਵੇਖੋ ਮੇਰੇ ਸਤਿਗੁਰਾਂ ਦੀ ਸਹਿਨਸ਼ੀਲਤਾ, ਮਹਾਰਾਜ ਜੀ ਨੇ ਕੋਈ ਬਚਨ ਨਹੀਂ ਕਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਪ ਹੀ ਰਹੇ,
ਮਿਲਿਓ ਇੱਕ ਰਾਹਕ ਤਬ ਆਏ,
ਉਹ ਇੰਨੇ ਨੂੰ ਇੱਕ ਜ਼ਿਮੀਂਦਾਰ ਆ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਮਿਲਿਆ,
ਕੁਛ ਕ ਸੇਵਕੀਨ ਵਤ ਲਿਆਏ,
ਉਹ ਕੁਝ ਕ ਘਰੋਂ ਵਸਤੂਆਂ ਲਿਆਇਆ ਤੇ ਉਹਨੇ ਸਤਿਗੁਰਾਂ ਦੀ ਸੇਵਾ ਟਹਿਲ ਕੀਤੀ,
ਭਏ ਪ੍ਰਸੰਨ ਦਰਬ ਗੁਰ ਦੀਨੋ,
ਤੇ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਜ਼ਿਮੀਂਦਾਰ ਨੂੰ ਮਾਇਆ ਦਿੱਤੀ, ਜਿਹੜਾ ਉਹ ਜ਼ਿਮੀਂਦਾਰ ਆਇਆ ਨਾ ਉਹਨੂੰ ਮਹਾਰਾਜ ਜੀ ਨੇ ਮਾਇਆ ਦਿੱਤੀ,
ਸ਼੍ਰੀ ਮੁਖ ਤੇ ਪੁਰ ਮਾਵਨ ਕੀਨੋ,
ਹੁਕਮ ਕੀਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨੂੰ ਕਹਿਣ ਲੱਗੇ,
ਕੂਪ ਕੇ ਬਾਪੀ ਦਿਓ ਬਨਵਾਏ,
ਮਹਾਰਾਜ ਜੀ ਕਹਿੰਦੇ ਲੈ ਭਾਈ ਏਦਾਂ ਕਰ ਵੀ ਆ ਮਾਇਆ ਰੱਖ ਲੈ, ਤੇ ਇਸ ਜਗ੍ਹਾ ਤੇ ਜਿੱਥੇ ਹੁਣ ਅਸੀਂ ਬੈਠੇ ਹਾਂ ਸਾਡੇ ਬਜੁਰਗਾਂ ਦਾ ਸਥਾਨ ਹੈ, ਇੱਥੇ ਸਾਡੇ ਪਿਤਾ ਜੀ ਦੇ ਵੀ ਚਰਨ ਪਏ ਨੇ, ਤੇ ਏਦਾਂ ਕਰ ਤੂੰ ਇੱਥੇ ਜਾਂ ਤਾਂ ਕੋਈ ਖੂਹ ਲਵਾ ਦੇ ਜਾਂ ਬੌਲੀ ਲਵਾ ਦੇ, ਮਹਾਰਾਜ ਜੀ ਨੇ ਮਾਇਆ ਦਿੱਤੀ ਉਸ ਜ਼ਿਮੀਂਦਾਰ ਨੂੰ ਕਿ ਇੱਥੇ ਜਾਂ ਖੂਹ ਲਵਾ ਦੇ ਜਾਂ ਬੌਲੀ ਲਵਾ ਦੇ,
ਇਸ ਥਲ ਉਪ ਬਨ ਸਗਨ ਲਗਾਏ,
ਬਾਗ ਵੀ ਲਵਾਈ, ਚੰਗਾ ਵਧੀਆ ਸੋਹਣਾ ਬਾਗ ਬਗੀਚਾ ਵੀ ਇੱਥੇ ਲਵਾ ਦੇ, ਸੋਹਣੇ ਦਰਖਤ ਹੋਣ, ਅੰਬ ਲੱਗੇ ਹੋਣ, ਹੋਰ ਫਲਦਾਰ ਦਰਖਤ ਲੱਗੇ ਹੋਣ, ਤੇ ਸੋਹਣਾ ਬਗੀਚਾ ਹੋਵੇਗਾ, ਇੱਥੇ ਆਉਂਦੀਆਂ ਜਾਂਦੀਆਂ ਸੰਗਤਾਂ ਬੈਠਿਆ ਕਰਨਗੀਆਂ, ਛਕਣ ਵਾਸਤੇ ਉਹਨਾਂ ਨੂੰ ਜਲ ਪਾਣੀ ਵੀ ਪ੍ਰਾਪਤ ਹੋਵੇਗਾ।
ਇਮ ਕੈ ਨਿਸਾ ਬਸੇ ਗੋਸਾਈ।
ਏਦਾਂ ਉਸ ਜ਼ਿਮੀਦਾਰ ਨੂੰ ਮਾਇਆ ਦੇ ਕੇ ਇੱਕ ਰਾਤ ਸਤਿਗੁਰੂ ਜੀ ਕਰੇ ਪਿੰਡ ਚ ਰਹੇ ਹਨ।
ਭਾਈ ਪ੍ਰਾਤ ਤਿਆਰੀ ਕਰਵਾਈ।
ਅਗਲਾ ਦਿਨ ਚੜਿਆ ਤੇ ਸਤਿਗੁਰੂ ਜੀ ਨੇ ਇਥੋਂ ਚੱਲਣ ਦੀ ਤਿਆਰੀ ਕਰਵਾ ਲਈ।
ਤੀਨ ਤੁਰੰਗਨ ਪਾਏ ਸੁਹਾਏ।
ਸਤਿਗੁਰੂ ਜੀ ਦੇ ਘੋੜੇ ਤੇ ਕਾਠੀ ਪਾਈ ਸੋਭ ਲੀਕ ਹੋ ਰਹੀ ਹੈ।
ਭਾਈ ਅਰੂਢਨ ਪੰਥ ਸਿਧਾਏ।
ਸਵਾਰ ਹੋ ਕੇ ਘੋੜੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ।
ਇੱਕ ਦੋ ਮੰਜ਼ਲ ਦੀਰ ਦਾ ਚੱਲੇ।
ਇੱਕ ਦੋ ਮੰਜ਼ਲਾਂ ਸਤਿਗੁਰੂ ਜੀ ਨੇ ਦੀਰਘ ਪੈਂਡਾ ਤੈਅ ਕੀਤਾ ਹੈ।
ਬਾਂਗਰ ਦੇਸ਼ ਵਿਖੇ ਸਿੱਖ ਨਾਲੇ।
ਮਹਾਰਾਜ ਜੀ ਬਾਂਗਰ ਦੇਸ਼ ਵਿੱਚ ਇੱਥੋਂ ਅੱਗੇ ਬਾਂਗਰ ਦਾ ਇਲਾਕਾ ਸ਼ੁਰੂ ਹੋ ਜਾਂਦਾ ਹੈ। ਉਹ ਬਾਂਗਰ ਦੇਸ਼ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲੇ। ਸਤਿਗੁਰਾਂ ਦੇ ਸਿੱਖ ਵੀ ਨਾਲ ਨੇ।
ਹਰਕ ਗਰਾਮ ਨੇ ਗ੍ਰੋਧ ਵਿਸਾਲਾ।
ਅੱਗੇ ਇੱਕ ਨਗਰ ਆਇਆ, ਇਸ ਨਗਰ ਦਾ ਨਾਮ ਹੈ ਖਰਕ। ਇਸ ਨਗਰ ਵਿੱਚ ਸਤਿਗੁਰੂ ਜੀ ਆਏ ਨੇ। ਗੋਧਰ ਕਹਿੰਦੇ ਨੇ ਬੋੜ ਦਾ ਦਰਖਤ। ਇੱਥੇ ਇੱਕ ਬੋੜ ਦਾ ਦਰਖਤ ਲੱਗਾ ਹੋਇਆ ਸੀ।
ਤਾਂ ਜਾਏ ਡੇਰਾ ਗੁਰਡਾਲਾ।
ਉਸ ਬੋੜ ਦੇ ਦਰਖਤ ਥੱਲੇ ਜਾ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ। ਨੌਵੇਂ ਪਾਤਸ਼ਾਹ ਜੀ ਜਾ ਕੇ ਉਤਰੇ ਹਨ।
ਤੀਨ ਉਤਾਰੇ ਤ੍ਰਿਣ ਅਨਵਾਏ।
ਘੋੜਿਆਂ ਤੋਂ ਕਾਠੀਆਂ ਲਾਈਆਂ ਤੇ ਘੋੜਿਆਂ ਵਾਸਤੇ ਘਾਹ ਪੱਠਾ ਮੰਗਵਾਇਆ।
ਦਈ ਨਿਹਾਰੀ ਹੈ ਤ੍ਰਿਪਤਾਏ।
ਘੋੜਿਆਂ ਨੂੰ ਘਾਹ ਪੱਠਾ ਪਾ ਕੇ ਨਿਹਾਰੀ ਦੇ ਕੇ ਘੋੜੇ ਤ੍ਰਿਪਤ ਕੀਤੇ ਨੇ, ਰਾਜੀ ਕੀਤੇ ਨੇ।
ਕਰਵਾਇਓ ਬੋ ਪਾਤ ਆਹਾਰਾ।
ਆਪਣੇ ਵਾਸਤੇ ਵੀ ਸਤਿਗੁਰਾਂ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਵਾਇਆ।
ਖਾਨ ਪਾਨ ਕਰ ਭਲੇ ਪ੍ਰਕਾਰ।
ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ
ਆਨੇ ਮੰਚ ਤਾਏ ਪਰ ਬੈਸੇ।
ਨਗਰ ਵਿੱਚੋਂ ਕੋਈ ਮਹਾਰਾਜ ਜੀ ਵਾਸਤੇ ਪਲਗਾ ਲੈ ਆਇਆ ਸੀ। ਉਹ ਪਲਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਹਨ।
ਸੰਗੀ ਸਿੱਖ ਬੋਲੇ ਹੋ ਤਬ ਐਸੇ।
ਜਿਹੜੇ ਸਤਿਗੁਰਾਂ ਦੇ ਨਾਲ ਸੰਗੀ ਸਿੱਖ ਸੀ ਨਾ, ਭਾਈ ਮਤੀ ਦਾਸ ਜੀ ਹੋਣੀ, ਉਹ ਬੋਲੇ ਮਹਾਰਾਜ ਜੀ ਨੂੰ ਕਹਿਣ ਲੱਗੇ।
ਤੁਰਕਨ ਕਾਲ ਵਿਸਾਲੀ ਕਾਲੀ।
ਕਹਿਣ ਲੱਗੇ ਮਹਾਰਾਜ, ਬੈਠੇ ਸੀ, ਰਾਤ ਦਾ ਸਮਾਂ ਸੀ, ਬਚਨ ਬਿਲਾਸ ਚੱਲ ਪਏ ਤੇ ਸਤਿਗੁਰਾਂ ਨੂੰ ਕਹਿਣ ਲੱਗੇ, ਮਹਾਰਾਜ ਜੀ ਨਾ ਤੁਰਕਾਂ ਨੇ ਬੜੀ ਘਾਲਣਾ ਘਾਲੀ ਆ, ਲੱਗਦਾ ਪਹਿਲਾਂ ਇਹਨਾਂ ਨੇ ਬੜੀ ਭਾਰੀ ਤਪੱਸਿਆ ਕੀਤੀ ਆ ਤੁਰਕਾਂ ਨੇ।
ਅਵਨੀ ਰਾਜ ਤੇਜ ਬੜ ਨਾਲੀ।
ਮਹਾਰਾਜ ਜੀ ਵੇਖੋ ਵੀ ਨਾ ਸਾਰੀ ਧਰਤੀ ਤੇ ਰਾਜ ਕਰਦੇ ਨੇ। ਇਸ ਵੇਲੇ ਇਹਨਾਂ ਦਾ ਸਾਰੇ ਹਿੰਦੁਸਤਾਨ ਦੇ ਵਿੱਚ ਰਾਜ ਹੈ।
ਨਹੀਂ ਮਵਾਸੈ ਕਿਤੋਂ ਕੋਈ।
ਦੇਖੋ ਕੋਈ ਇਹਨਾਂ ਦੇ ਬਾਗੀ ਨਹੀਂ ਹਨ, ਸਾਰੇ ਇਹਨਾਂ ਦੇ ਅਧੀਨ ਹੋ ਕੇ ਚੱਲਦੇ ਨੇ।
ਹਾਲਾ ਪਰੇ ਨਮਰ ਸਿਰ ਹੋਈ।
ਸਾਰੇ ਇਹਨਾਂ ਦੇ ਅੱਗੇ ਹਾਲਾ ਭਰਦੇ ਨੇ, ਮਾਮਲਾ ਤਾਰਦੇ ਨੇ, ਇਹਨਾਂ ਅੱਗੇ ਸਿਰ ਝੁਕਾ ਕੇ ਇਹਨਾਂ ਨੂੰ ਮਿਲਦੇ ਨੇ।
ਸੁਣ ਕੇ ਸਤਿਗੁਰ ਬਾਕ ਬਖਾਨਾ।
ਜਦੋਂ ਸਿੱਖਾਂ ਨੇ ਇਦਾਂ ਵਚਨ ਕਹੇ ਨਾ ਤੇ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ।
ਸਨੇ ਸਨੇ ਅਬ ਕਰੇ ਹਾਨਾ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਹੁਣ ਇਹ ਤੁਰਕਾਂ ਦਾ ਜਿਹੜਾ ਰਾਜ ਹੈ ਨਾ, ਹੌਲੇ ਹੌਲੇ ਕਰਕੇ ਅਸੀਂ ਨਾਸ ਕਰਨਾ। ਇਹਨਾਂ ਤੁਰਕਾਂ ਦਾ ਰਾਜ ਹੌਲੇ ਹੌਲੇ ਕਰਕੇ ਅਸੀਂ ਖਤਮ ਕਰਨਾ।
ਪਾਪ ਵਡੇਰੇ ਕਹੋ ਨਿਤ ਲਾਗੇ।
ਕਿਉਂਕਿ ਇਹ ਵੱਡੇ ਵੱਡੇ ਪਾਪ ਕਰਨ ਲੱਗ ਪਏ ਨੇ ਜਿਹੜੇ ਤੁਰਕ ਨੇ ਨਾ, ਹੁਣ ਬੜੇ ਬੜੇ ਵੱਡੇ ਭਾਰੀ ਪਾਪ ਕਰਮ ਕਰ ਰਹੇ ਨੇ।
ਭਾਏ ਅੰਧ ਦੁਰਮਤ ਚਿਤ ਪਾਗੇ।
ਅੰਨੇ ਹੋ ਗਏ ਨੇ ਆਪਣੇ ਰਾਜ ਭਾਗ ਦੇ ਨਸ਼ੇ ਵਿੱਚ, ਭੈੜੀ ਮਤ ਦੇ ਧਾਰਨੀ ਹੋ ਗਏ ਨੇ।
ਤਪਤ ਮਹਾ ਤਪ ਧਰਮ ਕਮਾਵਨ।
ਇਹਨਾਂ ਨੇ ਤਪੱਸਿਆ ਕੀਤੀ ਹੋਵੇਗੀ ਪਹਿਲਾਂ ਤੁਰਕਾਂ ਨੇ ਬੜੀ ਭਾਰੀ ਤਪੱਸਿਆ ਕਰਕੇ ਇਹਨਾਂ ਨੂੰ ਇਹ ਰਾਜ ਮਿਲਿਆ।
ਯਾ ਤੇ ਰਾਜ ਸੁਤੇਜ ਵਧਾਵਨ।
ਉਸੇ ਤਪ ਕਰਕੇ ਇਹਨਾਂ ਨੂੰ ਇਹ ਰਾਜ ਭਾਗ ਮਿਲਿਆ, ਇਹਨਾਂ ਦਾ ਤੇਜ ਪ੍ਰਤਾਪ ਹੈ।
ਹੋਏ ਪ੍ਰਿਥੀ ਪਤ ਫਲ ਕੋ ਪਾਵੇ।
ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਤਪੱਸਿਆ ਕਰਦਾ ਹੈ, ਤਪ ਤੋਂ ਬਾਅਦ ਉਹਨੂੰ ਫਿਰ ਧਰਤੀ ਦਾ ਰਾਜ ਮਿਲਦਾ ਹੈ।
ਨਿਰਪਤ ਬਣੇ ਪੁਨ ਧਰਮ ਕਮਾਵੇ।
ਫਿਰ ਉਹ ਰਾਜਾ ਬਣੇ। ਜਦੋਂ ਤਪ ਕਰਕੇ ਰਾਜ ਮਿਲਦਾ ਤੇ ਰਾਜਾ ਬਣ ਕੇ ਉਹਨੂੰ ਧਰਮ ਕਮਾਉਣਾ ਚਾਹੀਦਾ, ਨਾ ਕਿ ਅਧਰਮ। ਮਹਾਰਾਜ ਜੀ ਕਹਿੰਦੇ ਰਾਜਾ ਬਣ ਕੇ ਫਿਰ ਉਹਨੂੰ ਧਰਮ ਕਮਾਉਣਾ ਚਾਹੀਦਾ।
ਕਰੇ ਨਿਆਉ ਨੈ ਲੋਭੀ ਬਣੇ।
ਹਰ ਇੱਕ ਨਾਲ ਇਨਸਾਫ ਕਰਨਾ ਚਾਹੀਦਾ, ਲਾਲਚੀ ਜਾਂ ਲੋਭੀ ਨਹੀਂ ਬਣਨਾ ਚਾਹੀਦਾ।
ਰੱਛੇ ਜਗਤ ਦਇਆ ਮਨ ਸਨੈ।
ਸਾਰਿਆਂ ਦੀ ਰੱਖਿਆ ਕਰੇ ਔਰ ਸਾਰਿਆਂ ਉੱਤੇ ਦਇਆ ਕਰੇ।
ਦੁੱਖ ਨਿਵਾਰੈ ਸੁਖ ਕੋ ਦੇ।
ਔਰ ਆਪਣੀ ਪਰਜਾ ਦੇ ਦੁੱਖ ਦੂਰ ਕਰਕੇ ਉਹਨਾਂ ਨੂੰ ਸੁਖ ਦੇਵੇ, ਇਹ ਇੱਕ ਰਾਜੇ ਦਾ ਧਰਮ ਹੈ।
ਉਚਿਤ ਪਰਜਾ ਤੇ ਧਨ ਕੋ ਲੇ
ਔਰ ਉਚਿਤ ਮਾਮਲਾ ਲਵੇ ਵਾਜਬ ਧਨ ਇਹ ਨੀ ਕਿ ਪ੍ਰਜਾ ਤੇ ਜਬਰੀ ਉਹਨਾਂ ਤੇ ਆਹ ਵੀ ਟੈਕਸ ਲਾ ਦਿਓ ਆਹ ਵੀ ਟੈਕਸ ਲਾ ਦਿਓ ਆਹ ਵੀ ਲਾ ਦਿਓ ਕਹਿੰਦੇ ਜਬਰੀ ਪ੍ਰਜਾ ਨੂੰ ਦੁੱਖ ਦੇ ਕੇ ਉਹਨਾਂ ਕੋਲੋਂ ਟੈਕਸ ਵਸੂਲੇ ਏਦਾਂ ਦਾ ਰਾਜਾ ਨਾ ਹੋਵੇ
ਤਸਕਰ ਬਟ ਪਾਰਨ ਕੋ ਮਾਰੇ
ਚੋਰਾਂ ਨੂੰ ਰਾਹ ਮਾਰਾਂ ਨੂੰ ਠੱਗਾਂ ਨੂੰ ਜਿਹੜੇ ਵੱਡੇ ਵੱਡੇ ਠੱਗ ਨੇ ਠੱਗਣ ਵਾਲੇ ਉਹਨਾਂ ਨੂੰ ਫੜ ਕੇ ਤਾੜਨਾ ਕਰੇ ਉਹਨਾਂ ਨੂੰ ਕੈਦ ਖਾਨੇ ਵਿਚ ਸੁੱਟੇ
ਤੇ ਆਦਕ ਗਨ ਬਿਘਨ ਬਿਦਾਰ
ਇਦਾਂ ਦੇ ਜਿਹੜੇ ਬਿਘਨ ਆਦਕ ਨੇ ਇੱਕ ਰਾਜੇ ਨੂੰ ਦੂਰ ਕਰਨੇ ਚਾਹੀਦੇ ਨੇ
ਜਿਸ ਕੀ ਕੁੱਲ ਤੇ ਰਾਜ ਨ ਜਾਏ ਜਥਾ ਯੋਗ ਜੋ ਧਰਮ ਚਲਾਏ
ਜਿਹੜਾ ਯਥਾ ਯੋਗ ਇਸ ਤਰ੍ਹਾਂ ਧਰਮ ਦੇ ਨਾਲ ਰਾਜ ਚਲਾਉਂਦਾ ਉਹਦੀ ਕੁੱਲ ਚੋ ਰਾਜ ਨਹੀਂ ਜਾਂਦਾ ਉਹਦੀ ਕੁੱਲ ਚ ਰਾਜ ਬਣਿਆ ਰਹਿੰਦਾ ਉਹਦੀ ਕੁੱਲ ਚੋ ਰਾਜ ਨਹੀਂ ਜਾਂਦਾ
ਜਿਨੋ ਪ੍ਰਥਮ ਤਪ ਕਰ ਪੇ ਰਾਜਾ
ਜਿਨ੍ਹਾਂ ਨੇ ਪਹਿਲਾਂ ਤਪ ਕੀਤਾ ਤੇ ਤਪ ਕਰਕੇ ਹੁਣ ਰਾਜੇ ਬਣੇ ਹਨ
ਰਾਜ ਪਾਏ ਪੁੰਨ ਲੱਗੇ ਕੁਕਾਜਾ
ਹੁਣ ਰਾਜ ਪ੍ਰਾਪਤ ਕਰਕੇ ਭੈੜੇ ਕਰਮ ਕਰਨ ਲੱਗ ਪਏ ਨੇ ਠੱਗੀਆਂ ਕਰਨ ਲੱਗ ਪਏ ਨੇ ਇਸ ਪ੍ਰਕਾਰ ਨਾਲ ਕੁਕਰਮ ਕਰਨ ਲੱਗ ਪਏ ਨੇ
ਵਿਸ਼ੇ ਭੋਗ ਮੈਂ ਭੋਗਲ ਤਾਨੇ
ਵਿਸ਼ੇ ਭੋਗਾਂ ਦੇ ਵਿਚ ਗਲਤਾਨ ਹੋ ਗਏ ਹਨ
ਪ੍ਰਜਾ ਕਸ਼ਟ ਕੋ ਸੁਨੇ ਨਾ ਜਾਣੇ
ਪ੍ਰਜਾ ਦੇ ਕਸ਼ਟ ਨੂੰ ਨਾ ਸੁਣਦੇ ਨੇ ਨਾ ਜਾਣਦੇ ਨੇ ਲੋਕ ਮਰਨ ਤਾਂ ਮਰਨ ਕਿਸੇ ਨਾਲ ਉਹਨਾਂ ਨੂੰ ਕੋਈ ਵਾਹ ਵਾਸਤਾ ਨਹੀਂ
ਜਿਉਂ ਕਿਉਂ ਕਰ ਲੇ ਧਨ ਕੋ ਛੀਨ
ਬਸ ਜਿਵੇਂ ਕਿਵੇਂ ਕਰਕੇ ਪ੍ਰਜਾ ਦਾ ਲਹੂ ਚੂਸ ਰਹੇ ਹਨ
ਦਇਆ ਨਠਾਨੇ ਦੇਖੇ ਦੀਨ
ਨਾ ਦਇਆ ਕਰਦੇ ਨੇ ਨਾ ਕਿਸੇ ਨੂੰ ਗਰੀਬ ਵੇਖਦੇ ਨੇ
ਹਿਮ ਤਿੰਨ ਪਰ ਅਨੁਮਾਨ ਕਰੀ ਜੈ
ਉਹਨਾਂ ਵਾਸਤੇ ਇਹ ਅਨੁਮਾਨ ਲਾ ਲਓ
ਦਿਨ ਪ੍ਰਤ ਰਾਜ ਤੇਜ ਇਨ ਚੀਜੈ
ਦਿਨ ਪ੍ਰਤੀ ਦਿਨ ਉਹਨਾਂ ਦਾ ਰਾਜ ਖਤਮ ਹੋਵੇਗਾ ਫਿਰ ਉਹ ਰਾਜ ਕਰਨ ਜੋਗੇ ਨਹੀਂ ਰਹਿੰਦੇ ਉਹਨਾਂ ਦਾ ਰਾਜ ਭਾਗ ਫਿਰ ਖਤਮ ਹੋ ਜਾਂਦਾ ਹੈ ਉਹ ਵਿਅਕਤੀ ਨੇ ਜਿਹੜੇ ਤਪੋ ਰਾਜ ਤੇ ਰਾਜੋਂ ਨਰਕ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ
ਪ੍ਰਥਮ ਤੁਰਕ ਛਿਤ ਪਤ ਜੇ ਪਏ
ਇਸੇ ਤਰ੍ਹਾਂ ਜਿਹੜੇ ਪਹਿਲੇ ਮੁਸਲਮਾਨ ਸੀ ਔਰੰਗਜ਼ੇਬ ਤੋਂ ਪਹਿਲਾਂ ਜਿਹੜੇ ਬਾਦਸ਼ਾਹ ਸਨ
ਸਭ ਨਰ ਨਾਰ ਨਿਹਾਉ ਕੋ ਕੀਏ
ਉਹ ਚਲੋ ਥੋੜਾ ਬਹੁਤਾ ਨਿਆਂ ਕਰਦੇ ਰਹੇ ਨੇ ਉਹ ਇਨਸਾਫ ਕਰਦੇ ਰਹੇ ਨੇ
ਹਿੰਦੂ ਮੁਸਲਮਾਨ ਸਮੁਦਾਇ
ਉਹ ਸਾਰੇ ਹਿੰਦੂਆਂ ਮੁਸਲਮਾਨਾਂ ਦਾ ਇਕੱਠਾ ਇਨਸਾਫ ਕਰਦੇ ਸਨ
ਸਭ ਇਮਾਨ ਪਰ ਰਾਖ ਟਿਕਾਏ
ਸਾਰੇ ਇਮਾਨ ਦੇ ਧਾਰਨੀ ਸਨ ਇਮਾਨ ਦੇ ਉੱਤੇ ਟਿਕੇ ਹੋਏ ਸੀ
ਅਬ ਨੌ ਰੰਗ ਬੱਡ ਕੁਮਤ ਉਠਾਈ
ਪਰ ਹੁਣ ਆ ਜਿਹੜਾ ਨੁਰੰਗਾ ਇਹ ਭੈੜੀ ਮਤ ਦਾ ਕੁਮਤ ਦਾ ਧਾਰਨੀ ਪਾਪੀ ਹੈ
ਹਿੰਦੂ ਧਰਮ ਦੇਤ ਬਿਨਸਾਈ
ਇਹ ਹਿੰਦੂ ਧਰਮ ਨੂੰ ਖਤਮ ਕਰਨ ਵਿਚ ਲੱਗਾ ਹੋਇਆ
ਜਬਰੀ ਕਰੇ ਜ਼ੁਲਮ ਮਦਮਾਨੀ
ਜਬਰਦਸਤੀ ਕਰਦਾ ਤੇ ਜ਼ੁਲਮ ਕਰ ਰਿਹਾ ਤੇ ਬੜਾ ਹੰਕਾਰੀ ਤੇ ਮਾਨੀ ਹੈ
ਪੀੜਤ ਪ੍ਰਜਾ ਤਾਸ ਕੋਠਾਨੀ
ਔਰ ਸਾਰੀ ਪ੍ਰਜਾ ਇਹਦੇ ਕੋਲੋਂ ਡਰਦੀ ਆ ਕੰਬਦੀ ਹੈ
ਯਾਂ ਤੇ ਜਾਣਿਓ ਜਾਏ ਵਿਦਤ
ਇਸ ਕਰਕੇ ਭਾਈ ਸਿੱਖੋ ਹੁਣੇ ਜਾਣਿਆ ਜਾ ਹੈ
ਰਾਜ ਤੇਜ ਅਬ ਰਹੇ ਨਾ ਕਿਤਈ
ਹੁਣ ਇਹਨਾਂ ਤੁਰਕਾਂ ਦਾ ਰਾਜ ਤੇਜ ਖਤਮ ਹੋਣ ਵਾਲਾ ਹੁਣ ਇਹ ਲਾਸਟ ਹੈ ਹੁਣ ਇਹਨਾਂ ਦਾ ਰਾਜ ਤੇਜ ਜਿਹੜਾ ਹੈ ਉਹ ਖਤਮ ਹੋਣ ਵਾਲਾ ਹੈ
ਸਨੇ ਸਨੇ ਸਗਰੋ ਬਿਨ ਸਾਵੇ
ਹੌਲੇ ਹੌਲੇ ਕਰਕੇ ਇਹਨਾਂ ਦਾ ਸਾਰਾ ਕੁਝ ਨਾਸ ਹੋ ਜਾਏਗਾ
ਫਿਰ ਨਾਸ ਕੋ ਦੁਦੰਬ ਵਾਵੇ
ਇਹਨਾਂ ਦੇ ਵਿਚ ਕੋਈ ਨਗਾਰਾ ਵਜਾਉਣ ਵਾਲਾ ਵੀ ਨਹੀਂ ਰਹਿਣਾ ਇਹਨਾਂ ਤੁਰਕਾਂ ਦਾ ਕੋਈ ਨਗਾਰਾ ਵਜਾਉਣ ਵਾਲਾ ਨਗਾਰਚੀ ਤੱਕ ਵੀ ਇਹਨਾਂ ਦਾ ਜਿਉਂਦਾ ਨਹੀਂ ਬਚਣਾ
ਹਿਮ ਕਹਿ ਤੂਸ਼ਨ ਪਏ ਗੁਸਾਈ
ਏਦਾਂ ਕਹਿ ਕੇ ਸਤਿਗੁਰੂ ਜੀ ਚੁੱਪ ਕਰ ਗਏ
ਸੁਪਤ ਜਥਾ ਸੁਖ ਨਿਸਾ ਬਿਤਾਈ
ਰਾਤ ਦਾ ਸਮਾਂ ਸੀ ਸਤਿਗੁਰਾਂ ਨੇ ਆਰਾਮ ਕੀਤਾ ਹੈ
ਪਈ ਪ੍ਰਾਤ ਕਰ ਕੂਚ ਪਿਆਨੇ
ਪ੍ਰਾਤ ਹੋਈ ਤੇ ਸਤਿਗੁਰੂ ਜੀ ਚੱਲ ਪਏ
ਪਹੁੰਚੇ ਖਟਕੜ ਗ੍ਰਾਮ ਸਥਾਨੇ
ਅੱਗੇ ਖਰਕ ਪਿੰਡ ਤੋਂ ਚੱਲ ਕੇ ਮਹਾਰਾਜ ਜੀ ਖਟਕੜ ਪਹੁੰਚੇ ਨੇ ਖਟਕੜ ਗ੍ਰਾਮ ਮਹਾਰਾਜ ਜੀ ਆਏ ਹਨ
ਪੰਚੋ ਸਿੱਖ ਸੰਗ ਮਹਿਲੀ ਨੇ
ਪੰਜੇ ਸਿੱਖ ਵੀ ਸਤਿਗੁਰਾਂ ਦੇ ਨਾਲ ਹਨ
ਅਪਰ ਨਾ ਮਿਲੇ ਵਰਜ ਕਰ ਦੀਨੇ
ਹੋਰ ਵੀ ਸਿੱਖ ਨਾਲ ਜਾਣਾ ਚਾਹੁੰਦੇ ਨੇ ਪਰ ਮਹਾਰਾਜ ਜੀ ਵਰਜ ਦਿੰਦੇ ਕਹਿੰਦੇ ਨਾ ਭਾਈ ਬਹੁਤੇ ਸਿੱਖ ਨਾ ਆਓ ਨਾਲ ਕੇਵਲ ਪੰਜ ਸਿੱਖਾਂ ਨੂੰ ਹੀ ਸਤਿਗੁਰੂ ਜੀ ਨੇ ਨਾਲ ਰੱਖਿਆ ਹੈ
ਹਿੰਦੂ ਧਰਮ ਜਗਤ ਮੈਂ ਰਾਖਨ ਸਤਿਗੁਰ ਕਰੇ ਰਿਦੇ ਅਭਿਲਾਖਨ।
ਹਿੰਦੂ ਧਰਮ ਦੀ ਰਾਖੀ ਕਰਨ ਵਾਸਤੇ ਸਤਿਗੁਰੂ ਜੀ ਆਪਣੇ ਮਨ ਚ ਭਲਾਖਾ ਧਾਰਨ ਕਰਕੇ ਦਿੱਲੀ ਵੱਲ ਵਧਦੇ ਜਾ ਰਹੇ ਨੇ ਤੇ ਗਰੀਬ ਨਵਾਜ ਖਟਕੜ ਤੋਂ ਹੋਰ ਅੱਗੇ ਜੀਂਦ ਆਗਰੇ ਆਦਿਕ ਨਗਰਾਂ ਵਿਚ ਪਹੁੰਚ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।